वाहे गुरु वाहे गुरु वाहे गुरु वाहे गुरु
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 वाहे गुरु वाहे गुरु वाहे गुरु वाहे
गुरु वाहे गुरु वाहे गुरु जी का खालसा वाहिगुरु जी की फतेह।
एक ओंकार सतनाम करता पुरख निर्भव निर्वैर अकाल मूर्ति अजूनी सैभं गुरु प्रसाद काम क्रोध विरोध हर लोभ मोह अहंकार त्याया काम क्रोध विरोध हर लोभ मोह अहंकार त्याया सत संतोख दया धर्म नाम दान इशनान दिड़ाया सत संतोख दया धर्म नाम दान इशनान दिड़ाया गुर सिख ले गुर सिख सदाया गुर सिख ले गुर सिख सदा ते संत भले गुर सिख है ते संत भले गुर सिख है ते संत भले
ਤੇ ਸੰਤ ਭਲੇ ਗੁਰਸਿੱਖ ਹੈ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚੂਤ ਪਰਾਈ ਚੁਖਾ ਜਿਨ ਨਾਹੀ ਚੂਤ ਪਰਾਈ ਚੁਖਾ ਤੇ ਸੰਤ ਭਲੇ ਗੁਰਸਿੱਖ ਹੈ ਤੇ ਸੰਤ ਭਲੇ ਗੁਰਸਿੱਖ ਹੈ
ਜਿੰਦੀ ਹਰ ਹਰ ਨਾਮ ਤਿਆਰਾ ਜਿੰਦੀ ਹਰ ਹਰ ਨਾਮ ਤਿਆਰਾ ਤਿੰਨ ਪਾਏ ਅੜੇ ਸਰਬ ਸੁਖਾ ਤਿੰਨ ਪਾਏ ਅੜੇ ਸਰਬ ਸੁਖਾ
ਤੇ ਸੰਤ ਭਲੇ ਗੁਰਸਿੱਖ ਹੈ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚੂਤ ਪਰਾਈ ਚੁਖਾ ਜਿਨ ਨਾਹੀ ਚੂਤ ਪਰਾਈ ਚੁਖਾ ਤੇ ਸੰਤ ਭਲੇ ਗੁਰਸਿੱਖ ਹੈ ਤੇ ਸੰਤ ਭਲੇ
ਸਭ ਜਨਮ ਤਿਨਾ ਕਾ ਸਫਲ ਹੈ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ ਜਿਨ ਹਰ ਕੇ ਨਾਮ ਕੀ ਮਨ ਲਾਗੀ ਸੁਖਾ
ਤੇ ਸੰਤ ਭਲੇ ਗੁਰਸਿੱਖ ਹੈ ਤੇ ਸੰਤ ਭਲੇ ਗੁਰਸਿੱਖ ਹੈ ਜਿਨ ਨਾਹੀ ਚੂਤ ਪਰਾਈ ਚੁਖਾ ਜਿਨ ਨਾਹੀ ਚੂਤ ਪਰਾਈ ਚੁਖਾ ਤੇ ਸੰਤ ਭਲੇ ਗੁਰਸਿੱਖ ਹੈ ਤੇ ਸੰਤ ਭਲੇ ਗੁਰਸਿੱਖ ਹੈ
जिन गुर के बचन आराध्या, जिन गुर के बचन आराध्या, तिन विसर गए सब दुखा, तिन विसर गए सब दुखा।
ते संत पने गुरु सिख है, ते संत पने गुरु सिख है, जिन नाही चिंत पराई दुखा, जिन नाही चिंत पराई दुखा। ते संत पने गुरु सिख है, ते संत पने गुरु सिख है।
तन तन तिना का गुरु है, तन तन तिना का गुरु है, जिस अमृत फल हर लागे मुखा, जिस अमृत फल हर लागे मुखा।
ते संत परे गुरु सिख है, ते संत परे गुरु सिख है, जिन नाही चूत पराई दुखा। ते संत परे गुरु सिख है, ते संत परे गुरु सिख है, जिन नाही चूत
साडे जीवन विच खुशकिस्मती है कि अनेकां सतगुरां दीआं शताब्दियां मनाउण दा मुबारक समा प्राप्त हुंदा रहा है। इस वरे भी असीं तीन शताब्दियां मना रहे हां, जिथे तुसी साहिब श्री गुरु अर्जन देव जी महाराज जी दे 400 साल शहीदी शताब्दी हुणे मना के हटे हो, उथे श्री अकाल तख्त साहब जी की सिरजना की शताब्दी भी थोड़े समय पहला मनाई गई है। उथे तन तन बाबा बुढ़ा जी दे 500 साल उन्होंने प्रकाश की भी ਸ਼ੈਤਾਨ ਵੀ ਇਸੇ ਹੀ ਵਰੇ ਹੈ। ਦਾਸ ਦਾ ਯਤਨ ਰਿਹਾ ਥਾਂ ਥਾਂ ਤੇ ਜਾ ਕੇ ਇੱਕ ਇੱਕ ਸ਼ਤਾਬਦੀ ਦੇ ਬਾਰੇ ਹਾਜ਼ਰੀ ਭਰ ਕੇ ਗੁਰੂ ਦੀ ਹਜ਼ੂਰੀ ਵਿੱਚ ਜਿੱਥੇ ਗੁਰੂ ਦੀਆਂ ਸਿੱਖ ਸੰਗਤਾਂ ਤੋਂ ਅਸੀਸ ਪ੍ਰਾਪਤ ਕਰਾਂ, ਉੱਥੇ ਸਾਂਝ ਪਾ ਲਵਾਂ ਤਾਂ ਕਿ ਉਹ ਸਾਂਝ ਸਦਕਾ ਆਉਣ ਵਾਲਾ ਸਮਾਂ ਸੁਹੇਲਾ ਹੋ ਸਕੇ। ਅੱਜ ਮੇਰਾ ਚਿੱਤ ਕਰ ਆਇਆ ਸੀ ਕਿ ਮੈਂ ਧੰਨ ਧੰਨ ਬਾਬਾ ਬੁੱਢਾ ਜੀ ਦੇ 500 ਸਾਲ ਉਹਨਾਂ ਦੇ ਪ੍ਰਕਾਸ਼ ਦੀ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਅੱਜ ਦੇ ਕੀਰਤਨ ਦੀ ਹਾਜ਼ਰੀ ਭਰ ਲਵਾਂ। ਆਪ ਜੀ ਨੇ ਸ਼ਰਨ ਸ਼ਰਮ ਕੀਤਾ ਤੇ ਸੰਤ ਭਲੇ ਗੁਰਸਿੱਖ ਹੈ। ਇੱਕ ਬੇਨਤੀ ਕਰਾਂ, ਮਾਤਾ ਦੀ ਕੁੱਖੋਂ ਸਰੀਰਾਂ ਦਾ ਜਨਮ ਹੁੰਦਾ ਹੈ, ਲੇਕਿਨ ਮਾਤਾ ਦੀ ਕੁੱਖੋਂ ਸਰੀਰਾਂ ਦੇ ਜਨਮ ਲੈਣ ਤੋਂ ਬਾਅਦ ਇਹਨਾਂ ਸਰੀਰਾਂ ਵਾਲਿਆਂ ਦੇ ਜੀਵਨ ਨੇ ਵੇਖਣਾ ਕਿੱਥੇ ਜਨਮ ਲਿਆ। ਗੱਲ ਸਿਰਫ ਸਰੀਰਾਂ ਦੇ ਜਨਮ ਦੀ ਨਹੀਂ, ਗੱਲ ਤਾਂ ਹੈ ਕਿ ਜੀਵਨ ਨੇ ਜਨਮ ਕਿੱਥੋਂ ਲਿਆ। ਜੇ ਜੀਵਨ ਨੇ ਜਨਮ ਗੁਰਸ਼ਬਦ ਚੋਂ ਲਿਆ ਹੈ, ਗੁਰਸ਼ਬਦ ਚੋਂ ਜਨਮ ਲੈ ਕੇ ਗੁਰਸ਼ਬਦ ਵਿੱਚ ਜੀਵਿਆ, ਗੁਰਸ਼ਬਦ ਵਿੱਚ ਜਿਉਂਦਾ ਹੋਇਆ, ਗੁਰਸ਼ਬਦ ਨੂੰ ਕਮਾਇਆ, ਗੁਰਸ਼ਬਦ ਨੂੰ ਕਮਾ ਕੇ ਜੇ ਗੁਰਸ਼ਬਦ ਦਾ ਹੀ ਰੂਪ ਹੋ ਗਿਆ, ਐਸੇ ਜੀਵਨ ਨੂੰ ਗੁਰਸਿੱਖ ਜੀਵਨ ਆਖਦੇ ਹਨ। ਇਸ ਦਾ ਭਾਵ ਹੈ ਕਿ ਗੁਰਸਿੱਖ ਜੀਵਨ ਦਾ ਜਨਮ, ਗੁਰਸਿੱਖੀ ਦਾ ਜਨਮ ਗੁਰਦੀਖਿਆ ਰਾਹੀਂ ਗੁਰਸ਼ਬਦ ਚੋਂ ਹੁੰਦਾ ਹੈ। ਗੁਰਸਿੱਖੀ ਦਾ ਜਨਮ ਹੀ ਗੁਰਸ਼ਬਦ ਚੋਂ ਹੁੰਦਾ ਹੈ। ਜੋ ਗੁਰਦੀਖਿਆ ਰਾਹੀਂ ਗੁਰਸਿੱਖੀ ਗੁਰਸ਼ਬਦ ਚੋਂ ਜਨਮ ਲੈਂਦੀ ਹੈ, ਗੁਰਦੀਖਿਆ ਰਾਹੀਂ ਗੁਰਸ਼ਬਦ ਚੋਂ ਜਨਮ ਲੈ ਕੇ ਗੁਰੂ ਉਪਦੇਸ਼ ਨੂੰ ਕਮਾਉਂਦੀ ਹੋਈ ਗੁਰਸਿੱਖੀ ਸਰੂਪ ਨੂੰ ਧਾਰਨ ਕਰ ਲੈਂਦੀ ਹੈ। ਐਸੀ ਗੁਰਸਿੱਖੀ ਸਰੂਪ ਦੀ ਅਵਸਥਾ ਜਿਸ ਗੁਰਸਿੱਖੀ ਜੀਵਨ ਨੂੰ ਗੁਰੂ ਦੀ ਸਿੱਖਿਆ ਚੰਗੀ ਲੱਗਦੀ ਹੈ, ਪਾਉਂਦੀ ਹੈ, ਉੱਥੇ ਸਤਿਗੁਰੂ ਨੂੰ ਐਸੇ ਗੁਰਸਿੱਖ ਦੀ ਭਾਵਨਾ ਪਾ ਜਾਂਦੀ ਹੈ। ਗੁਰਚੇਲਾ ਚੇਲਾ ਗੁਰਭਾਇਆ, ਪਹਿਲਾਂ ਚੇਲੇ ਨੂੰ ਗੁਰੂ ਪਾ ਜਾਂਦਾ ਹੈ, ਫਿਰ ਚੇਲੇ ਦੀ ਕਮਾਈ ਵੇਖ ਕੇ ਗੁਰੂ ਨੂੰ ਚੇਲਾ ਵੀ ਪਾ ਜਾਂਦਾ ਹੈ। ਗੁਰਚੇਲਾ ਚੇਲਾ ਗੁਰਭਾਇਆ, ਐਸਾ ਗੁਰਸਿੱਖ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੋਇਆ, ਗੁਰੂ ਉਪਦੇਸ਼ ਨੂੰ ਕਮਾਉਂਦਾ ਹੋਇਆ ਜਿੱਥੇ ਆਪਣਾ ਜੀਵਨ ਸਫਲ ਕਰਦਾ ਹੈ, ਉੱਥੇ ਜਿਉਂਦੇ ਜੀ ਹੀ ਆਪਣਾ ਆਉਣਾ ਵੀ ਸਫਲ ਕਰ ਲੈਂਦਾ ਹੈ। ਉੱਥੇ ਜਿਉਂਦੇ ਜੀ ਆਪਣੇ ਜਿਉਂਦੇ ਜੀ ਹੀ ਆਪਣਾ ਮਰਨਾ ਆਪ ਹੀ ਸਫਲ ਕਰਕੇ ਜਾਂਦਾ ਹੈ। ਇਹ ਗੁਰਸਿੱਖੀ ਵਿੱਚ ਵਿਸ਼ੇਸ਼ਤਾ ਹੈ ਕਿ ਗੁਰਸਿੱਖ ਆਪਣਾ ਮਰਨਾ ਹਮੇਸ਼ਾ ਹੀ ਆਪ ਸਫਲ ਕਰਕੇ ਜਾਂਦੇ ਹਨ। ਇਹ ਗੁਰਸਿੱਖਾਂ ਵਿੱਚ ਵਿਸ਼ੇਸ਼ਤਾ ਹੈ ਜਿੱਥੇ ਉਹ ਜਿਉਂਦੇ ਚ ਆਪਣਾ ਜੀਵਨ ਸਫਲ ਕਰਦੇ ਨੇ। ਜੀਵਨਾ ਸਫਲ ਜੀਵਨ ਸੁਣ ਹਰ ਜਪ ਜਪ ਸੱਜ ਜੀਵਨਾ, ਉੱਚੇ ਗੁਰਸ਼ਬਦ ਦੀ ਕਮਾਈ ਕਰਕੇ ਆਪਣਾ ਆਉਣਾ ਵੀ ਸਫਲ ਕਰਦੇ ਨੇ। ਆਇਆ ਤਿਨਾ ਕਾ ਸਫਲ ਹੈ ਜੋ ਚਾਲੇ ਸਤਿਗੁਰੂ ਭਾਏ, ਕੁੱਲ ਉਧਾਰੇ ਆਪਣਾ ਧਨ ਜਿਹੜੇ ਦੀ ਮਾਏ। ਅਤੇ ਉਹ ਜਿਉਂਦੇ ਜੀ ਆਪਣੇ ਆਪ ਹੀ ਆਪਣੇ ਜਿਉਂਦੇ ਜੀ ਹੀ ਆਪਣਾ ਮਰਨਾ ਵੀ ਆਪ ਸਫਲ ਕਰ ਜਾਂਦੇ ਨੇ, ਕਿਉਂਕਿ ਉਹ ਇਹ ਜਾਣਦੇ ਨੇ ਜੁਗਤ ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਅੱਜ ਐਸੇ ਗੁਰਸਿੱਖ ਦੇ ਜੀਵਨ ਦੀ ਗੱਲ ਆਰੰਭ ਕਰਾਂ। ਨਮਸਕਾਰ ਵਾਰੰਵਾਰ ਹੁੰਦੀ ਹੈ ਐਸੇ ਜੀਵਨ ਨੂੰ, ਜਿਸ ਜੀਵਨ ਨੂੰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਵੇਰਾ ਕਿਹਾ ਸੀ ਸਿੱਖੀ ਦੀ ਹੱਦ। ਸਿੱਖੀ ਦੀ ਹੱਦ, ਜਿਸ ਜੀਵਨ ਨੂੰ ਗੁਰੂ ਰਾਮਦਾਸ ਜੀ ਨੇ ਕਿਹਾ ਹੋਵੇ ਸਿੱਖੀ ਦਾ ਖੇਵਟ, ਐਸੇ ਜੀਵਨ ਦੀ ਗੱਲ। ਇੱਕ ਸਮਾਂ ਐਸਾ ਆਇਆ ਇੱਕ ਬਾਲਕ ਬਾਲੜੀ ਅਵਸਥਾ ਵਿੱਚ ਡੰਗਰ ਚਾਰਦਾ ਚਾਰਦਾ ਬੂੜੇ ਨਾਮ ਦਾ ਬਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਉਸ ਸਿੱਖਾਂ ਦੀ ਭਗਤ ਮਾਲ ਵਿੱਚ ਲਿਖਿਆ ਗਿਆ ਜਦੋਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਉਸ ਤੇ ਅੱਗੇ ਦੁੱਧ ਆਣ ਰੱਖੇ, ਉਸ ਦੁੱਧ ਦੀ ਭੇਟਾ ਕਰਕੇ ਹੱਥ ਜੋੜ ਲਏ, ਬੇਨਤੀ ਕੀਤੀ ਉਸ ਕਿ ਸਤਿਗੁਰੂ ਜਿੱਥੇ ਦੁੱਧ ਛਕੜਾਂ ਪ੍ਰਵਾਨ ਕਰੋ ਉੱਥੇ ਕਿਰਪਾ ਕਰਕੇ ਜਨਮ ਮਰਨ ਦੀ ਫਾਂਸੀ ਕੱਟ ਦਿਓ, ਜਨਮ ਮਰਨ ਕੱਟੋ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਉਮਰ ਤਾਂ ਤੇਰੀ ਬੜੀ ਬਾਲੜੀ ਹੈ ਪਰ ਬੁੱਢਿਆਂ ਵਾਲੀ ਗੱਲਾਂ ਕਰਦਾ ਹੈ, ਇਹ ਜਨਮ ਮਰਨ ਦੀ ਕਟੀਏ ਦੀ ਗੱਲ ਤੈਨੂੰ ਪਾ ਕਿਵੇਂ ਗਈ? ਇਸ ਬਾਲੜੀ ਉਮਰ ਵਿੱਚ ਤੈਨੂੰ ਜਨਮ ਮਰਨ ਦੀ ਕਟੀਏ, ਤੈਨੂੰ ਜਨਮ ਮਰਨ ਦਾ ਤ੍ਰਾਸ ਇਸ ਬਾਲੜੀ ਉਮਰ ਵਿੱਚ ਕਿਵੇਂ ਆ ਗਿਆ? ਅਗੋ ਹੱਥ ਜੋੜ ਕੇ ਇਸ ਬਾਲੜੀ ਉਮਰ ਦੇ ਬਾਲਕ ਨੇ ਕਿਹਾ ਸਤਿਗੁਰੂ ਜੀ ਸੱਚ ਦੱਸਾਂ, ਪਿੱਛੇ ਸਮਾਂ ਹੋਇਆ ਥੋੜ੍ਹਾ ਮੁਗਲ ਪਠਾਣਾ ਦੇ ਜਦੋਂ ਹਮਲਾ ਕੀਤਾ, ਜਦੋਂ ਇਸ ਨਗਰ ਨੂੰ ਖੂਬ ਲੁੱਟਿਆ, ਬੜੇ ਡਾਢੇ ਸੀ ਇਹ ਮੁਗਲ, ਇਹਨਾਂ ਡਾਢਿਆਂ ਮੁਗਲਾਂ ਨੇ ਨਾ ਕੱਚੀ ਫਸਲ ਛੱਡੀ ਅਤੇ ਨਾ ਪੱਕੀ ਫਸਲ ਛੱਡੀ। ਮੇਰੀਆਂ ਅੱਖਾਂ ਦੇ ਸਾਹਮਣੇ ਕੱਚੀ ਵੀ ਵੱਢ ਲਈ ਅਤੇ ਪੱਕੀ ਵੀ ਵੱਢ ਲਈ, ਸਭ ਖੇਤ ਉਜੜ ਗਏ, ਮੈਂ ਉਜਾੜਾ ਵੇਖ ਕੇ ਜੇ ਇਹ ਮੁਗਲ ਡਾਢਿਆਂ ਨੇ ਫਸਲ ਇਸ ਨਗਰ ਦੀ ਕੱਚੀ ਵੀ ਨਾ ਛੱਡੀ ਅਤੇ ਪੱਕੀ ਵੀ ਨਾ ਛੱਡੀ, ਨਾ ਛੋਟੀ ਛੱਡੀ ਨਾ ਵੱਡੀ ਛੱਡੀ, ਅਤੇ ਮੈਨੂੰ ਪੈ ਆ ਗਿਆ ਜਮਦੂਤ ਤਾਂ ਇਸ ਤੋਂ ਵੀ ਡਾਢੇ ਨੇ। ਇਹਨਾਂ ਜਮਦੂਤਾਂ ਦਾ ਕੀ ਪਤਾ, ਜਮਾਂ ਦਾ ਕੀ ਪਤਾ ਹੈ, ਇਹ ਕਿਹੜਾ ਨਿੱਕੇ ਵੱਡੇ ਦਾ ਕੋਈ ਲਿਹਾਜ ਕਰਦੇ ਨੇ। ਆਖੋ ਵਾਹਿਗੁਰੂ। ਇਹ ਵੀ ਲਿਜਾਣ ਲੱਗਿਆ ਚਾਹੇ ਛੋਟਾ ਹੈ ਚਾਹੇ ਕੋਈ ਵੱਡਾ ਹੈ, ਚਾਹੇ ਕੋਈ ਕੱਚੀ ਉਮਰ ਦਾ ਹੈ ਚਾਹੇ ਕੋਈ ਪੱਕੀ ਉਮਰ ਦਾ ਹੈ, ਇਹ ਵੀ ਬੜੇ ਡਾਢੇ ਜੇ ਜਮਾਂ ਦਾ ਤਰਾਸ ਆ ਗਿਆ। ਪਿੱਤਰ ਬਾਣੀ ਵਿੱਚ ਵੀ ਕਿਹਾ ਹੈ, ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜਮ ਲੈ ਜਈਆ ਰੇ। ਆਖੋ ਵਾਹਿਗੁਰੂ। ਜਦੋਂ ਇਸ ਬਾਲੜੀ ਉਮਰ ਦੇ ਬਾਲਕ ਦੀ ਗੱਲ ਸੁਣੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਉਮਰ ਤਾਂ ਤੇਰੀ ਬਾਲੜੀ ਹੈ ਪਰ ਮਤ ਤੇਰੀ ਬੁੱਢਿਆਂ ਵਰਗੀ ਹੈ। ਤੇਰਾ ਨਾਂ ਕੀ ਹੈ? ਕਹਿੰਦੇ ਬੂੜਾ। ਬੂੜਾ ਨਹੀਂ ਬੁੱਢਾ। ਆਖੋ ਵਾਹਿਗੁਰੂ। ਮਤ ਤੇਰੀ ਬੁੱਢਿਆਂ ਵਰਗੀ ਹੈ। ਜੇ ਸੱਚਮੁੱਚ ਤੂੰ ਜਮਾਂ ਦਾ ਤਰਾਸਿਆ ਹੋਇਆ, ਜੇ ਪਰਮਾਤਮਾ ਦੇ ਭੈ ਔਰ ਭਾਉ ਵਿੱਚ ਰਹਿ ਕੇ ਪਰਮਾਤਮਾ ਦੀ ਯਾਦ ਬਣਾ ਕੇ ਰੱਖੇ, ਪਰਮਾਤਮਾ ਦਾ ਨਿਰਭਉ ਨਾਮ ਜੇ ਕੋਈ ਭੈ ਔਰ ਭਾਉ ਨਾਲ ਜਪੇ, ਸਿਰਫ ਜਮਾਂ ਦੀ ਤਰਾਸ ਹੀ ਨਹੀਂ ਮਿਟਾਉਂਦਾ ਬਲਕਿ ਨਿਰਭਉ ਨਾਮ ਜਪਣ ਨਾਲ ਜਪਣ ਵਾਲਾ ਵੀ ਨਿਰਭਉ ਹੋ ਜਾਂਦਾ ਹੈ। ਆਖੋ ਵਾਹਿਗੁਰੂ। ਐਸੇ ਉਪਦੇਸ਼ ਨੂੰ ਪਾ ਕੇ ਇਹ ਬਾਲੜੀ ਅਵਸਥਾ ਵਿੱਚ ਹੀ ਜਿਵੇਂ ਕਮਾਈ ਸ਼ੁਰੂ ਕੀਤੀ, ਗੁਰੂ ਬਾਬੇ ਦੇ ਰਸਤੇ ਤੇ ਤੁਰ ਕੇ ਸਿਰ ਗੁਰੂ ਉਪਦੇਸ਼ ਨੂੰ ਕਮਾਇਆ ਹੀ ਨਹੀਂ ਬਲਕਿ ਗੁਰੂ ਦੇਈ ਹੋ ਗਏ। ਆਖੋ ਗੁਰੂ ਦੇਈ ਹੋ ਗਏ। ਜਿਵੇਂ ਜਿਵੇਂ ਗੁਰ ਉਪਦੇਸ਼ ਨੂੰ ਕਮਾਇਆ, ਇਹਨਾਂ ਦੀ ਕਮਾਈ ਵੇਖ ਕੇ ਗੁਰੂ ਨੂੰ ਪਾ ਗਏ। ਐਸੇ ਗੁਰੂ ਨੂੰ ਪਾਏ, ਇੱਕ ਸਮਾਂ ਐਸਾ ਆ ਗਿਆ, ਮੈਂ ਸੰਖੇਪ ਕਰਦਾ ਜਾਂਦਾ ਕਿਉਂਕਿ ਮੈਂ ਵਿਸ਼ੇ ਨੂੰ ਛੂਹਣਾ ਚਾਹੁੰਦਾ। ਇੱਕ ਸਮਾਂ ਐਸਾ ਆਇਆ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਣਕ ਰੂਪ ਧਾਰਿਆ, ਮਗਰ ਆ ਰਹੇ ਸਾਥੀ ਕਾਫੀ ਪਿੱਛੇ ਹਟਣੇ ਸ਼ੁਰੂ ਹੋ ਗਏ। ਉਹਨਾਂ ਸਾਥੀਆਂ ਚੋਂ ਬਾਬਾ ਬੁੱਢਾ ਵੀ ਆ ਰਹੇ ਸਨ। ਵਾਹਿਗੁਰੂ। ਗੁਰਮੁਖ ਭਾਈ ਲਹਿਣਾ ਵੀ ਆ ਰਹੇ ਸਨ, ਹੱਥ ਵਿੱਚ ਇੱਕ ਕੁਤਖਾ ਸੀ ਫੜਿਆ ਹੋਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ, ਜੋ ਬਾਬਾ ਬੁੱਢਾ ਦੇ ਮੱਥੇ ਤੇ ਲੱਗਿਆ, ਬਾਬਾ ਬੁੱਢਾ ਬੈਰਾਗ ਵਿੱਚ ਆ ਗਏ, ਨੇਤਰ ਭਰ ਆਏ, ਸਮਾਂ ਸ਼ਮ ਨੇਤਰਾਂ ਚ ਆਂਸੂ ਆ ਗਏ, ਬੈਰਾਗ ਭਰੇ ਨੈਣਾਂ ਚੋਂ ਬਾਬਾ ਬੁੱਢਾ ਬੋਲੇ, ਤੇਰੇ ਤੋਂ ਬਿਨਾਂ ਕੌਣ ਟਿਕਾਣਾ ਹੈ? ਕੋਈ ਟਿਕਾਣਾ ਨਹੀਂ ਧੰਨ ਗੁਰੂ ਨਾਨਕ ਆਪ ਤੋਂ ਬਿਨਾਂ। ਗੁਰੂ ਦੇ ਸਿੱਖ ਦਾ ਗੁਰੂ ਤੋਂ ਬਿਨਾਂ ਕਿਹੜਾ ਟਿਕਾਣਾ ਹੈ? ਆਖੋ ਵਾਹਿਗੁਰੂ। ਫਿਰ ਬੋਲਦੇ ਹਾਂ, ਗੁਰੂ ਦਾ ਸਿੱਖਾ, ਗੁਰੂ ਤੋਂ ਬਿਨਾਂ ਸਿੱਖ ਦਾ ਕਿਹੜਾ ਟਿਕਾਣਾ ਹੈ? ਸਾਹਿਬ ਜੀ ਮੈਂ ਤੁਹਾਡੇ ਤੋਂ ਬਿਨਾ ਕਿਵੇਂ ਰਹਾਂਗਾ। ਸਾਹਿਬ ਨੇ ਬੈਰਾਗ ਵਿੱਚ ਬਾਬਾ ਬੁੱਢਾ ਜੀ ਨੂੰ ਭੇਜਿਆ ਵੇਖ ਕੇ, ਧੰਨ ਗੁਰੂ ਨਾਨਕ ਬੋਲ ਪਏ, ਆਖਿਆ ਗੁਰੂ ਦਿਆ ਸਿੱਖਾ ਗੁਰਮੁਖਾ ਬਾਬਾ ਬੁੱਢਿਆ, ਤੈਥੋਂ ਅੱਖੋਂ ਓਲੇ ਨਾ ਹੋ ਸਾਂ। ਆਖੋ ਵਾਹਿਗੁਰੂ, ਬਚਨ ਕਰ ਦਿੱਤੇ, ਆਖੋ ਵਾਹਿਗੁਰੂ, ਅੱਖੋਂ ਓਲੇ ਨਾ ਹੋ ਸਾਂ, ਬਚਨ ਹੋ ਗਏ, ਆਖੋ ਵਾਹਿਗੁਰੂ। ਮੈਂ ਅੱਜ ਦੇ ਵਿਸ਼ੇ ਨੂੰ ਸੰਖੇਪ ਕਰਦਾ ਹੋਇਆ ਸਾਂਝ ਪਾਉਣਾ ਚਾਹੁੰਦਾ। ਸ਼ਬਦ ਵਰਤੇ, ਅੱਖੋਂ ਓਲੇ ਨਾ ਹੋ ਸਾਂ, ਫਿਰ ਮੈਂ ਬੋਲਣ ਲੱਗਿਆ। ਸਨ ਗੁਰੂ ਨਾਨਕ ਬੋਲੇ, ਗੁਰੂ ਦਿਆ ਸਿੱਖਾ ਤੂੰ ਬੈਰਾਗ ਵਿੱਚ ਕਿਉਂ ਭਿੱਜਦਾ ਹੈ, ਤੇਰੇ ਨਾਲ ਵਚਨ ਹੋ ਗਿਆ, ਤੈਥੋਂ ਅੱਖੋਂ ਓਲੇ ਨਾ ਹੋ ਸਾਂ। ਇੱਕ ਸਮਾਂ ਐਸਾ ਆ ਗਿਆ, ਦੂਸਰੇ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਜੋ ਇੱਕ ਸਮਾਂ ਮਾਤਾ ਵਰਾਈ ਦੇ ਘਰ ਚਲੇ ਗਏ, ਅੰਦਰੋਂ ਕੁੰਡੀ ਬੰਦ ਕਰ ਲਈ, ਮਾਤਾ ਵਰਾਈ ਨੂੰ ਵਚਨ ਕਰ ਦਿੱਤੇ ਸਾਡੇ ਇੱਥੇ ਠਹਿਰਨ ਬਾਰੇ ਕਿਸੇ ਨੂੰ ਨਹੀਂ ਦੱਸ ਪਾਉਣੀ। ਹੁਣ ਮਾਤਾ ਸੱਤ ਬਚਨੀ ਸੀ, ਸੱਤ ਬਚਨੀ ਨੇ ਮਾਤਾ ਦਾ ਐਸੀ ਸੀ, ਉਸਨੇ ਬਚਨ ਮੰਨਣਾ ਸੀ ਸਤਿਗੁਰਾਂ ਦਾ। ਜਦੋਂ ਕਈ ਦਿਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦੀਦਾਰ ਸਿੱਖ ਸੰਗਤਾਂ ਨੂੰ ਨਾ ਹੋਏ, ਸੰਗਤਾਂ ਬਿਨਾਂ ਦੀਦਾਰ ਤੋਂ ਬੇਬਲ ਹੋ ਗਈਆਂ, ਕਿਉਂਕਿ ਸਿੱਖ ਸੰਗਤਾਂ ਗੁਰੂ ਦੇ ਦੀਦਾਰ ਤੋਂ ਬਿਨਾਂ ਨਹੀਂ ਰਹਿ ਸਕਦੀਆਂ, ਗੁਰੂ ਦੇ ਦਰਸ਼ਨ ਤੋਂ ਬਿਨਾਂ ਨਹੀਂ ਰਹਿ ਸਕਦੀਆਂ। ਸਿੱਖ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਤੁਹਾਡੇ ਨਾਲ ਤਾਂ ਵਚਨ ਹੋਇਆ ਹੈ, ਤੁਹਾਥੋਂ ਅੱਖੋਂ ਓਲੇ ਨਾ ਹੋ ਸਾਂ, ਕਿਰਪਾ ਕਰੋ ਨਾ, ਸਤਿਗੁਰ ਦੇ ਦੀਦਾਰ ਨਹੀਂ ਹੋ ਰਹੇ, ਸਤਿਗੁਰ ਦੇ ਦਰਸ਼ਨ ਨਹੀਂ ਕਰਵਾ ਦਿਓ, ਤੁਹਾਡੇ ਨਾਲ ਤਾਂ ਵਚਨ ਹੋਇਆ ਨਾ ਅੱਖੋਂ ਓਲੇ ਨਾ ਹੋ ਸਾਂ, ਤੁਸੀਂ ਤਾਂ ਫਿਰ ਜਾਣਦੇ ਹੋ ਨਾ ਸਤਿਗੁਰ ਕਿੱਥੇ ਨੇ। ਬਾਬਾ ਬੁੱਢਾ ਜੀ ਤੁਰ ਪਏ, ਨਾਲ ਇੱਕ ਰਬਾਬੀ ਲੈ ਲਿਆ ਰਾਏ ਬਲਵੰਡ। ਇੱਥੇ ਮੈਂ ਥੋੜ੍ਹਾ ਜ਼ਿਕਰ ਕਰਦੇ ਹਾਂ, ਰਬਾਬੀ ਇੱਕ ਸੱਤਾ ਬਲਵੰਡ ਹੋਇਆ, ਇੱਕ ਰਾਏ ਬਲਵੰਡ। ਸੱਤਾ ਬਲਵੰਡ ਗੁਰੂ ਅਰਜਨ ਦੇਵ ਜੀ ਦੇ ਸਮੇਂ ਹੋਏ ਤੇ ਰਾਏ ਬਲਵੰਡ ਗੁਰੂ ਅੰਗਦ ਦੇਵ ਜੀ ਦੇ ਸਮੇਂ। ਆਖੋ ਵਾਹਿਗੁਰੂ। ਇਸ ਕਰਕੇ ਥੋੜ੍ਹਾ ਜਿਹਾ ਨਾ ਗੱਲ ਖੋਲ ਲਈ ਹੈ ਕਿ ਜਰ ਭੁਲੇਖਾ ਨਾ ਪੈ ਜਾਏ। ਆਖੋ ਵਾਹਿਗੁਰੂ। ਬਾਬਾ ਬੁੱਢਾ ਜੀ ਨੇ ਇੱਕ ਰਬਾਬੀ ਰਾਏ ਬਲਵੰਡ ਨੂੰ ਨਾਲ ਲੈ ਲਿਆ ਤੇ ਨਾਲ ਕੁਛ ਸਿੰਘ ਵੀ ਲੈ ਲਏ। ਮੈਂ ਜੋ ਗੱਲ ਕਹਿਣੀ ਚਾਹੁੰਦਾ, ਬੜੀ ਕੀਮਤੀ ਗੱਲ, ਜੋ ਗੁਰਸਿੱਖੀ ਜੀਵਨ ਵਿੱਚ ਅੱਜ ਲੋੜ ਹੈ ਸਮਝਣ ਦੀ, ਇਸ ਵਾਰਤਾ ਤੋਂ ਸਮਝ ਆਉਂਦੀ ਹੈ। ਜਦੋਂ ਬਾਬਾ ਬੁੱਢਾ ਜੀ ਰਬਾਬੀ ਨੂੰ ਲੈ ਕੇ ਮਾਤਾ ਵਿਰਾਹੀ ਦੇ ਘਰ ਪਹੁੰਚੇ, ਮਾਤਾ ਵਿਰਾਈ ਨੇ ਤਾਂ ਦੱਸਣਾ ਨਹੀਂ ਸੀ, ਕਿਉਂਕਿ ਸੱਤ ਬਚਨੀ ਸੀ, ਸਤਿਗੁਰਾਂ ਦਾ ਵਚਨ ਹੋ ਚੁੱਕਿਆ ਸੀ। ਵਿਹੜੇ ਵਿੱਚ ਬੈਠ ਕੇ ਬਾਬਾ ਬੁੱਢਾ ਜੀ ਰਾਏ ਬਲਵੰਡ ਰਬਾਬੀ ਨੂੰ ਕਹਿਣ ਲੱਗੇ, ਰੱਬੀ ਬਾਣੀ ਦਾ ਕੀਰਤਨ ਆਰੰਭ ਕਰ ਦਿਓ। ਆਖੋ ਵਾਹਿਗੁਰੂ। ਵਿਹੜੇ ਵਿੱਚ ਬੈਠ ਕੇ ਜਦੋਂ ਰਾਏ ਬਲਵੰਡ ਨੇ ਰੱਬੀ ਬਾਣੀ ਦਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਬਾਣੀ ਦਾ, ਜਦੋਂ ਕੀਰਤਨ ਆਰੰਭ ਕੀਤਾ, ਜਿਵੇਂ ਜਿਵੇਂ ਕੀਰਤਨ ਦੀ ਆਵਾਜ਼, ਕੀਰਤਨ ਦੀ ਸੋਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਰਵਨਾਂ ਚ ਪਈ, ਆਪ ਹੀ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਏ। ਅਗਵਾਈ ਜਦੋਂ ਬਾਹਰ ਆਏ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬੋਲੇ, ਗੁਰੂ ਦਿਆ ਸਿੱਖਾ, ਸੱਚਮੁੱਚ ਤੁਸੀਂ ਇਹ ਗੱਲ ਸਮਝ ਲਈ ਕਿ ਗੁਰੂ ਨੂੰ ਰਜਾਣਾ ਹੋਵੇ ਤੇ ਗੁਰੂ ਸ਼ਬਦ ਕਰਕੇ ਕੋਈ ਰਜਾ ਸਕਦਾ ਹੈ? ਆਖੋ ਵਾਹਿਗੁਰੂ, ਜੇ ਗੁਰੂ ਦੇ ਦਰਸ਼ਨ ਪਾਉਣੇ ਹੋਣ ਤੇ ਗੁਰੂ ਸ਼ਬਦ ਕਰਕੇ, ਜੇ ਗੁਰੂ ਸ਼ਬਦ ਦੀ ਕਮਾਈ ਹੈ ਤੇ ਗੁਰੂ ਦਾ ਮਿਲਾਪ ਹੋਏਗਾ, ਜੇ ਗੁਰਸ਼ਬਦ ਦੀ ਨਜ਼ਦੀਕੀ ਹੈ ਗੁਰੂ ਦੀ ਨਜ਼ਦੀਕੀ ਹੋਏਗੀ, ਜੇ ਗੁਰਸ਼ਬਦ ਦੇ ਨੇੜੇ ਹੋ ਗੁਰੂ ਦੇ ਨੇੜੇ ਹੋ, ਜੇ ਗੁਰਸ਼ਬਦ ਤੋਂ ਦੂਰੀ ਹੈ ਗੁਰੂ ਤੋਂ ਦੂਰੀ ਹੈ, ਜੇ ਸਿੱਖਾ ਗੁਰਸ਼ਬਦ ਕੋਲ ਨਹੀਂ ਬੈਠਿਆ ਤੂੰ ਗੁਰੂ ਕੋਲ ਨਹੀਂ ਬੈਠਿਆ, ਜੇ ਗੁਰੂ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਦੇ ਦਰਸ਼ਨ ਗੁਰਸ਼ਬਦ ਚੋਂ ਹੋਣਗੇ, ਗੁਰੂ ਸਰੀਰ ਨਹੀਂ ਹੈ ਗੁਰੂ ਸ਼ਬਦ ਹੈ, ਜਿਸ ਨੇ ਵੀ ਗੁਰੂ ਦੇ ਦਰਸ਼ਨ ਕਰਨੇ ਨੇ ਜਦੋਂ ਗੁਰੂ ਸ਼ਬਦ ਦੀ ਕਮਾਈ ਕਰੇਗਾ, ਗੁਰੂ ਸ਼ਬਦ ਚੋਂ ਗੁਰੂ ਦੇ ਦੀਦਾਰ ਹੋਣਗੇ। ਗੁਰੂ ਦੀ ਸੋਚ ਗੁਰੂ ਦਾ ਸ਼ਬਦ ਹੈ, ਗੁਰੂ ਦੀ ਮਤ ਗੁਰੂ ਦਾ ਸ਼ਬਦ ਹੈ, ਗੁਰੂ ਦਾ ਵਚਨ ਗੁਰੂ ਦਾ ਸ਼ਬਦ ਹੈ, ਗੁਰੂ ਦੀ ਦਰਸ਼ਨ ਗੁਰੂ ਦਾ ਸ਼ਬਦ ਹੈ, ਗੁਰੂ ਦਾ ਸੰਗ ਗੁਰੂ ਦਾ ਸ਼ਬਦ ਹੈ, ਗੁਰੂ ਦੀ ਮਤ ਗੁਰੂ ਦਾ ਸ਼ਬਦ ਹੈ। ਇੱਕ ਵਾਰੀ ਸਾਰੇ ਬੋਲੋ, ਇੱਕ ਬੇਨਤੀ ਕਰਦੇ ਹਾਂ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਰੀਰ ਕਰਕੇ ਸਨ, ਉਦੋਂ ਵੀ ਪ੍ਰਗਟ ਗੁਰਾਂ ਕੀ ਦੇ ਗੁਰਸ਼ਬਦ ਸੀ। ਆਖ ਵਾਹਿਗੁਰੂ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਰੀਰ ਕਰਕੇ ਸਨ, ਉਦੋਂ ਵੀ ਪ੍ਰਗਟ ਗੁਰਾਂ ਕੀ ਦੇ ਗੁਰਸ਼ਬਦ ਸੀ। ਜੋਤ ਰੂਪ ਆਪ ਗੁਰੂ ਨਾਨਕ ਕਹਾਇਓ, ਮਕਾਨ ਬਦਲੇ ਹਨ, ਜੋਤ ਨਹੀਂ, ਮਕਾਨ ਬਦਲੇ ਗਏ ਹਨ, ਸਰੀਰ ਬਦਲੇ ਗਏ ਹਨ, ਜੋਤ ਹੋਈ ਹੈ। ਆਖੋ ਵਾਹਿਗੁਰੂ, ਮਕਾਨ ਬਦਲੀ ਦਾ, ਰਹਿਣ ਵਾਲਾ ਨਹੀਂ ਬਦਲਦਾ, ਰਹਿਣ ਵਾਲਾ ਉਹੀ ਹੈ, ਸਰੀਰ ਬਦਲੇ ਨੇ, ਸਰੀਰ ਗੁਰਮੁਖ ਭਾਈ ਲਹਿਣੇ ਦਾ ਆਇਆ, ਲੇਕਿਨ ਜੋਤ ਉਹੀ ਹੈ। ਜੋਤ ਰੂਪ ਆ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਪਿਓ ਤਤ ਸਿਓ ਤਤ ਮਿਲਾਇਓ, ਅੰਗਦ ਕਿਰਪਾ ਤਾਰ ਅੰਮ੍ਰਿਤ ਸਤਿਗੁਰ ਥਿਰਕੀਓ, ਅਮਰਦਾਸ ਅੰਮ੍ਰਿਤ ਸਤਿਗੁਰੂ ਰਾਮੈ ਦੀਓ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੀਰ ਸਮੇਂ ਵੀ ਪ੍ਰਗਟ ਗੁਰਾਂ ਕੀ ਦੇ ਗੁਰ ਸ਼ਬਦ ਸੀ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੇਂ ਵੀ ਪ੍ਰਗਟ ਗੁਰਾਂ ਕੀ ਦੇਹ ਗੁਰ ਸ਼ਬਦ ਹੈ। ਆਖੋ ਵਾਹਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਤੇ ਪ੍ਰਗਟ ਗੁਰਾਂ ਕੀ ਦੇਹ ਸਾਰੇ ਬੋਲੋਗੇ ਗੁਰ ਸ਼ਬਦ ਹੈ। ਜੇ ਜੋਤ ਰੂਪ ਆਪ ਗੁਰੂ ਨਾਨਕ ਸਨ, ਤੇ ਜੋਤ ਰੂਪ ਆਪ ਹੀ ਗੁਰੂ ਗ੍ਰੰਥ ਸਾਹਿਬ ਹਨ। ਆਖੋ ਵਾਹਿਗੁਰੂ, ਜੋਤ ਰੂਪ ਆਪ ਹੀ ਗੁਰੂ ਗ੍ਰੰਥ ਸਾਹਿਬ ਹਨ। ਆਖੋ ਵਾਹਿਗੁਰੂ, ਇੱਕ ਗੱਲ ਦਾ ਹੋਰ ਪ੍ਰਮਾਣ ਮਿਲਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੱਲ ਕਹੀ ਸੀ, ਗੁਰਮਾਈ ਭਾਈ ਲਹਿਣੇ ਆ, ਜੇ ਤੂੰ ਪਰਮਾਤਮਾ ਦਾ ਅੰਗ ਪਾਲੇ, ਲਹਿਣੇ ਤੋਂ ਅੰਗਦ ਹੋ ਜਾਏਗਾ। ਕਹਿਣ ਲੱਗੇ ਮਹਾਰਾਜ, ਕਿਹੜਾ ਅੰਗ? ਗੁਰ ਅੰਗਦ ਗੁਰ ਅੰਗ ਤੇ ਕਿਹੜਾ ਅੰਗ? ਕਹਿਣ ਲੱਗੇ ਗੁਰਮੁਖ ਭਾਈ ਲਹਿਣੇ ਆ, ਪਰਮੇਸ਼ਰ ਦਾ ਅੰਗ ਹੈ ਪਰਮੇਸ਼ਰ ਦਾ ਸ਼ਬਦ। ਆਖੋ ਵਾਹਿਗੁਰੂ, ਜੇ ਤੂੰ ਪਰਮੇਸ਼ਰ ਦੇ ਸ਼ਬਦ ਨੂੰ ਕਮਾ ਗਿਆ ਤੇ ਸ਼ਬਦ ਦਾ ਹੀ ਰੂਪ ਹੋ ਗਿਆ, ਗੁਰਮੁਖ ਭਾਈ ਲਹਿਣੇ ਆ, ਸਿਰਫ ਅੰਗਦ ਨਹੀਂ, ਜੇ ਸ਼ਬਦ ਰੂਪ ਹੋ ਗਿਆ ਤੂੰ ਗੁਰ ਅੰਗਦ ਹੋਏਗਾ। ਆਖੋ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ। ਆਖੋ ਵਾਹਿਗੁਰੂ, ਸਾਰੇ ਬੋਲੋਗੇ ਵਾਹਿਗੁਰੂ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ। ਜਦੋਂ ਧਾਨਕ ਰੂਪ ਧਾਰਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਆਖਿਆ ਸਭ ਪਿੱਛੇ ਚਲੇ ਗਏ, ਗੁਰਮੁਖ ਲੈ ਲੈਣਿਆ ਤੂੰ ਕਿ ਨਹੀਂ ਜਾਂਦਾ? ਕਹਿੰਦੇ ਮੈਂ ਕਿੱਥੇ ਜਾਵਾਂ, ਤੇਰੇ ਤੋਂ ਬਿਨਾਂ ਕੋਈ ਟਿਕਾਣਾ ਹੀ ਨਹੀਂ, ਕਿੱਥੇ ਜਾਵਾਂ, ਤੇਰੇ ਤੋਂ ਬਿਨਾਂ ਕੋਈ ਆਸਰਾ ਹੀ ਨਹੀਂ, ਤੇਰੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਗੁਰਮੁਖਾ ਕੀ ਕਿਹਾ? ਕਹਿੰਦੇ ਤੁਹਾਡੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਤੇ ਕਹਿਣ ਲੱਗੇ, ਸੁਣ ਫਿਰ, ਜੇ ਤੂੰ ਕਹਿੰਦਾ मेरे तो बिना कोई टिकाणा नहीं, ते मैं भी टिकाणा बना लिया तेरे हिरदे विच। अख वाहिगुरु गुर अंगद के ही है मैं। अख वाहिगुरु गुरसिखा अंदर सतगुर वरतै, गुर अंगद के ही है मैं। अख वाहिगुरु गुरसिखा अंदर सतगुरु वरतै, गुर अंगद के ही है मैं। बाबा गड़ी गुरु अंगद के ही है मैं। अख वाहिगुरु तुहानू गुरु अंगद देव जी कहन लगे, गुरसिखा सचमुच तुहानू पता चल गया कि गुरु नू किवें रजाणा होएगा, गुरु दा मिलाप गुरु शब्द करके है, गुरु दा दर्शन गुर शब्द की कीर्ति करके है, गुर शब्द की कमाई विचों ही गुरु के दर्शन हन। एक गल मैं होर कहनी चाहना, इतना प्यार आया बाबा बुढ़ा जी गुर शब्द नाल। कुछ दिन लंघे ही सन, राय बलवंडर बाबी नू कहन लगे, गुरु कर दिया कीर्तनिया, अज मेरा चित कर आया एक शब्द ही सुना दे। अख वाहिगुरु जिवें अज भी सिख संगत कह दिंदियां ने, अख वाहिगुरु दिल कर आया एक शब्द ही सुना दे, अचित कर दे। अगो राय बलवंडर बाबी बोल पिया, संगत विच आई सुन लई, हर जने खड़े नू मैं शब्द ही सुनाई जावां, समा आएगा ते संगत भी सुन लई। अख वाहिगुरु रबाबी हंकार विच बोल पिया, अख वाहिगुरु रबाबी नू अपने राग दा हंकार सी, हंकार विच बोल पिया, अख वाहिगुरु मैं जने खड़े नू शब्द ही सुनाई जावा, जने खड़े शब्द वरत गया, संगत विच आवी बुढ़िया सुन लवी। बाबा बुधा जी दे अंदर हिरदे नू बड़ी चोट लगी। अख वाहिगुरु गुरु अंगद देव जी महाराज नू इस गल दा पता चल गया। अज जदों रबाबी कीर्तन सुनाउण लगे, धन गुरु अंगद देव जी महाराज ने रबाबिया नू सुनन तो मना कर दिता। रबाबी फिर भी ना समझे, कहन लगे नहीं सुन दे बड़ी इच्छा है, साडे कोल तां गुरु नानक दी बाणी है, होर किसे घर जाके होर किसे दर ते जाके गा लवांगे, दर थोड़े ने घर थोड़े ने, आखो वाहिगुरु उत्थे गा लवांगे। आखो वाहिगुरु साडे कोल तां बाणी है, होर घर गा लांगे होर दर ते गा लवांगे। धन गुरु अंगद देव जी मुखार ते मुखार बिंद चो निकलिया, इन्हां दे कोई भी ना चीने। अख वाहिगुरु इन्हां दे कोई पाप दीदार भी ना करे। बस फिर कहण दी की गल सी, जिथे जाण अगो संगतां लंघ जाण, कोई देखे भी ना। अख इना कुल कीर्तन सुनना तो एक पासे रहा, कोई इना दे नेड़े भी ना जावे। जो तो कुछ दिन लंघ गए, बड़ा निरादर होया किसे ना पुछया, आखिरकार फिर बाबा बुढ़ा जी दे चरना ते डिग पे, तुसी मुड़ के साड़ी टूटी हुई सांझ नू मुड़ के पवा सकते हो, तुसी तां दयालु हो, असी तां भुलां करन वाले हाँ। इको ऐसे तुहानू गुरसिख दिखे है, बाबा जी तुहाडे अंदर तां ऐसी ब्रह्म अवस्था है, तुसी तां गुरु नानक दे शांत रूप गुरु नानक दे रब्बी नूर दे दीदार कीते ने। अको वाहिगुरु ਤੁਹਾਡੇ ਅੰਦਰ ਤਾਂ ਦਿਆਲਤਾ ਹੈ, ਸਾਡੇ ਵਰਗੇ ਭੁੱਲਾਂ ਨੂੰ ਬਖਸ਼ਵਾ ਦਿਓ, ਕਿਰਪਾ ਕਰੋ। ਆਖੋ ਵਾਹਿਗੁਰੂ। ਬਾਬਾ ਬੁੱਢਾ ਜੀ ਦੀ ਬੇਨਤੀ ਕਰਨ ਤੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਖਸ਼ਿਆ ਤੇ ਕਿਹਾ, ਗੁਰੂ ਦੇ ਕੀਰਤਨੀਓ, ਜਦੋਂ ਤੁਹਾਨੂੰ ਕੋਈ ਕੀਰਤਨ ਕਰਨ ਨੂੰ ਕਹੇ ਰੱਬ ਦਾ ਵਾਸਤਾ ਜੇ, ਉਸ ਵਕਤ ਇਹ ਸੋਚ ਲੈਣਾ ਗੁਰਸਿੱਖ ਵਿੱਚੋਂ ਗੁਰੂ ਕੀਰਤਨ ਕਰ ਸੁਣਨਾ ਚਾਹੁੰਦਾ ਹੈ। ਆਖੋ ਵਾਹਿਗੁਰੂ। ਨਾ ਨਾ ਕਰ ਬੈਠਣਾ। ਆਖੋ ਵਾਹਿਗੁਰੂ। ਇਹ ਦਾਤ ਹੈ ਰੱਬ ਦੀ ਦਿੱਤੀ ਹੋਈ, ਤੁਹਾਡੀ ਆਪਣੀ ਨਹੀਂ। ਆਖੋ ਵਾਹਿਗੁਰੂ। ਇਹ ਰੱਬੀ ਦਾਤ ਹੈ, ਰੱਬੀ ਦਾਤ ਰੱਬ ਦੀ ਬਖਸ਼ਿਸ਼ ਨਾਲ ਹੀ ਵੰਡੀ ਜਾਂਦੀ ਹੈ। ਆਖੋ ਵਾਹਿਗੁਰੂ। ਗੁਰੂ ਘਰ ਦੇ ਕੀਰਤਨੀਆਂ, ਕੀਰਤਨ ਦਾ ਹੰਕਾਰ ਨਾ ਕਰ ਬੈਠਣਾ। ਆਖੋ ਵਾਹਿਗੁਰੂ। ਗੁਰੂ ਘਰ ਦੇ ਕੀਰਤਨੀਆਂ, ਇਹ ਕੀਰਤਨ ਦੀ ਦਾਤ ਤੁਹਾਡੀ ਨਹੀਂ, ਇਹ ਰੱਬੀ ਦਾਤ ਹੈ। ਦਾਤ ਕੋਈ ਵੀ ਹੋਵੇ ਸਾਡੇ ਲਿਆ ਨਹੀਂ ਜੇ ਮਿਲਦੀ, ਦਾਤ ਦਾਤੇ ਦੇ ਦਿੱਤਿਆਂ ਮਿਲਦੀ ਹੈ। ਜੇ ਤੁਹਾਡੇ ਕੋਲ ਦਾਤ ਮਿਲੀ ਹੋਈ ਹੈ ਤੇ ਦਾਤੇ ਨੇ ਤੁਹਾਨੂੰ ਤਰੁੱਟ ਕੇ ਦਿੱਤੀ ਹੈ। ਜੇ ਦਾਤੇ ਦੀ ਦਿੱਤੀ ਹੋਈ ਹੈ ਤੇ ਦਿੱਤੀ ਹੋਈ ਦਾਤ ਨੂੰ ਉਸੇ ਤਰ੍ਹਾਂ ਤੁਸੀਂ ਵੀ ਤਰੁੱਟ ਕੇ ਵੰਡੀ ਜਾਓ ਜਿਵੇਂ ਦਾਤੇ ਨੇ ਤੁਹਾਨੂੰ ਤਰੁੱਟ ਕੇ ਦਿੱਤੀ ਹੈ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ, ਸਾਰੇ ਬੋਲੋ ਫੇਰ ਵਾਹਿਗੁਰੂ। ਫੇਰ ਤਾਂ ਐਸੇ ਗੁਰਸਿੱਖ ਦੇ ਪਹਿਲਾਂ ਮੈਂ ਨਮਸਕਾਰ ਕਰ ਲਵਾਂ, ਸ਼ਬਦ ਪੜ੍ਹ ਕੇ ਆ ਪੜ੍ਹੀਏ। ਸਾਰੇ ਬੋਲੋ,
ਤਨ ਤਨ ਸੋ ਗੁਰ ਸਿੱਖ ਕਈ ਹੈ, ਤਨ ਤਨ ਸੋ ਗੁਰ ਸਿੱਖ ਕਈ ਹੈ,
ਤਨ ਤਨ ਸੋ ਗੁਰ ਸਿੱਖ ਕਹੀ ਹੈ, ਤਨ ਤਨ ਸੋ ਗੁਰ ਸਿੱਖ ਕਹੀ ਹੈ, ਤਨ ਤਨ ਸੋ ਗੁਰ ਸਿੱਖ ਕਹੀ ਹੈ, ਤਨ ਤਨ ਸੋ ਗੁਰ ਸਿੱਖ ਕਹੀਏ, ਜੋ ਸਤਗੁਰ ਚਰਨੀ ਜਾਏ ਪਿਆ, ਜੋ ਸਤਗੁਰ ਚਰਨੀ ਜਾਏ ਪਿਆ, ਤਨ ਤਨ ਸੋ ਗੁਰ ਸਿੱਖ ਕਹੀਏ, ਤਨ ਤਨ ਸੋ ਗੁਰ ਸਿੱਖ ਕਹੀਏ।
ਤਨ ਤਨ ਸੋ ਗੁਰ ਸਿੱਖ ਕਈ ਹੈ, ਤਨ ਤਨ ਸੋ ਗੁਰ ਸਿੱਖ ਕਈ ਹੈ,
ਜਿਨ ਹਰ ਨਾਮਾ ਮੁਖ ਰਾਮ ਕਿਆ, ਜਿਨ ਹਰ ਨਾਮਾ ਮੁਖ ਰਾਮ ਕਿਆ, ਤਨ ਤਨ ਗੁਰ ਸਿੱਖ ਕਹੀਏ, ਤਨ ਤਨ ਸੋ ਗੁਰ ਸਿੱਖ ਕਹੀਏ, ਜੋ ਸਤਗੁਰ ਚਰਨੀ ਜਾਏ ਪਿਆ, ਜੋ ਸਤਗੁਰ ਚਰਨੀ ਜਾਏ ਪਿਆ, ਤਨ ਤਨ ਸੋ ਗੁਰ ਸਿੱਖ ਕਹੀਏ, ਤਨ ਤਨ ਸੋ ਗੁਰ ਸਿੱਖ ਕਹੀਏ।
ਤਨ ਤਨ ਸੋ ਗੁਰ ਸਿੱਖ ਕਈ ਹੈ, तन तन सो गुर सिख कई
जिन हर हरि नाम सुनिए मन आनंद पया जिन हर नाम सुनिए मन आनंद पया तन तन सो गुर सिख कई तन तन सो गुर सिख कहिए जो सतगुर चरणी जाए पया जो सतगुर चरणी जाए पया तन तन सो गुर सिख कहिए तन तन सो गुर सिख कहिए
तन तन सो गुर सिख कई है तन तन सो गुर सिख
जिन सतगुर सेवा कर हर नाम लिया जिन सतगुर सेवा कर हर नाम लिया तन तन सो गुर सिख कहिए तन तन सो गुर सिख कहिए जो सतगुर चरणी जाए पया जो सतगुर चरणी जाए पया तन तन सो गुर सिख कहिए तन तन सो गुर सिख कहिए
जिस गुर सिख को हो सदा नमस्कारी जिस गुर सिख को हो सदा नमस्कारी
जो गुर के पाने गुर सिख चले जो गुर के पाने गुर सिख चले तन तन सो गुर सिख कहिए
तन तन सो गुर सिख कहिए तन तन सो गुर सिख कहिए एक दिन तन तन गुरु अमरदास जी बैठे सन बाबा बुढ़ा जी किसी नाल वार्ता कर रहे सन कोल बैठे सन धन गुरु अमरदास जी किसी ने बाबा बुढ़ा जी ने पूछा बाबा जी कोई बुराई करे फिर सानू की करना चाहिए कहंदे भलाई कहंदे जे फिर भी बुराई करे कहंदे फिर कहंदे भलाई तीसरी बार फिर कहंदे जे बुराई करे बाबा बुढ़ा जी कहन लगे फिर भलाई कहंदे क्यों कहंदे जो बुराई करनो नहीं हटदा असी भलाई करनो क्यों हटिए आखो वाहिगुरु ते धन गुरु अमरदास कोल बैठे सी कहंदे वाह भाई वाह सिखी दी हद सारे बोलो धन गुरु अमरदास बोले वाह गुरु सिखा वाह सिखी दी हद आखो वाहिगुरु आखे धन गुरु अमरदास जी के मुखार बिन चो शब्द आया वाह बाबा बुढ़ा है सिखी दी हद आखो वाहे ਵਾਕਿਆ ਸਿੱਖੀ ਦੀ ਹੱਦ। ਜਦੋਂ ਧੰਨ ਗੁਰੂ ਅਮਰਦਾਸ ਜੀ ਆਖ ਵਾਹਿਗੁਰੂ, ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਨੇ ਜਦੋਂ ਕੁਛ ਸਮਾਂ ਬਖੇੜਾ ਪਾਇਆ, ਇਹ ਵੀ ਇੱਕ ਥਾਂ ਚਲੇ ਗਏ, ਅੰਦਰੋਂ ਬੰਦ ਕਰ ਲਿਆ ਅਤੇ ਬਾਹਰ ਲਿਖ ਦਿੱਤਾ, ਗੁਰੂ ਦੇ ਹੁਕਮ ਤੋਂ ਬਿਨਾਂ ਕੋਈ ਦਰਵਾਜ਼ਾ ਨਾ ਖੋਲ੍ਹੇ। ਆਖ ਵਾਹਿਗੁਰੂ। ਉਦੋਂ ਵੀ ਸਿੱਖ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਸੀ, ਮਹਾਰਾਜ ਦੀਦਾਰ ਨਹੀਂ ਹੋ ਰਹੇ, ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਹੀਂ ਹੋ ਰਹੇ, ਕਿਵੇਂ ਕਰੀਏ, ਪਤਾ ਨਹੀਂ ਚੱਲ ਰਿਹਾ। ਜਿਸ ਘੋੜੇ ਤੇ ਧੰਨ ਗੁਰੂ ਅਮਰਦਾਸ ਜੀ ਗਏ ਸੀ, ਉਸ ਘੋੜੇ ਦੇ ਮਗਰ ਲੱਗ ਤੁਰ ਪਏ। ਜਦੋਂ ਉੱਥੇ ਪਹੁੰਚੇ, ਬਾਬਾ ਬੁੱਢਾ ਜੀ ਨੇ ਪੜ੍ਹਿਆ, ਬਾਹਰ ਲਿਖਿਆ ਹੋਇਆ ਸੀ, ਗੁਰੂ ਦਾ ਹੁਕਮ ਹੈ ਕੋਈ ਵੀ ਦਰਵਾਜ਼ਾ ਨਾ ਖੋਲ੍ਹੇ। ਪਿਛਲੇ ਪਾਸੋਂ ਦੀ ਪਾੜ ਲਾਇਆ ਦੀਵਾਰ ਨੂੰ, ਸੰਨ ਲਗਾਈ ਤੇ ਅੰਦਰ ਚਲੇ ਗਏ। ਧੰਨ ਗੁਰ ਅਮਰਦਾਸ ਜੀ ਨੇ ਜਦੋਂ ਵੇਖਿਆ ਤੇ ਕਹਿਣ ਲੱਗੇ, ਅੱਛਾ, ਜੇ ਗੁਰੂ ਦਾ ਸਿੱਖ ਐਸੀ ਭਾਵਨਾ ਵਿੱਚ ਆ ਜਾਏ ਤਾਂ ਗੁਪਤ ਵੀ ਪ੍ਰਗਟ ਕਰ ਦਿੰਦਾ ਹੈ। ਆਖੋ ਵਾਹਿਗੁਰੂ। ਗੁਰੂ ਦਾ ਸਿੱਖ ਜੇ ਗੁਰੂ ਨਾਲ ਪਿਆਰ ਕਰੇ, ਜੇ ਗੁਰੂ ਦਾ ਸਿੱਖ ਗੁਰੂ ਉਪਦੇਸ਼ ਨੂੰ ਕਮਾਉਂਦਾ ਹੋਇਆ ਗੁਰੂ ਭਾਵਨੀ ਨਾਲ ਜੁੜ ਜਾਏ, ਤਾਂ ਉਹ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ, ਇਹ 84 ਦਾ ਆ ਦਰਵਾਜ਼ਾ ਕੀ, ਉਹ ਤਾਂ ਉਸ ਦਰਵਾਜ਼ੇ ਨੂੰ ਵੀ ਪ੍ਰਗਟ ਕਰ ਦਿੰਦਾ ਜਿੱਥੇ 84 ਕੱਟੀ ਜਾਂਦੀ ਹੈ। ਜੇ ਸੱਚਮੁੱਚ ਗੁਰੂ ਦਾ ਸਿੱਖ ਭਾਵਨਾ ਨਾਲ ਗੁਰੂ ਨੂੰ ਪਿਆਰ ਕਰੇ, ਆਖੋ ਵਾਹਿਗੁਰੂ। ਜੇ ਅਗਰ ਗੁਰੂ ਦਾ ਸਿੱਖ ਗੁਰੂ ਨੂੰ ਪਾ ਜਾਏ, ਗੁਰੂ ਦੇ ਉਪਦੇਸ਼ ਨੂੰ ਕਮਾ ਲਏ, ਗੁਰੂ ਜੋਗਾ ਹੋ ਜਾਏ, ਗੁਰੂ ਦਾ ਹੀ ਬਣ ਜਾਏ, ਤੇ ਗੁਰੂ ਦਾ ਸਿੱਖ ਗੁਰੂ ਦਾ ਉਹ ਦਰਵਾਜ਼ਾ ਵੀ ਪ੍ਰਗਟ ਕਰ ਦਿੰਦਾ ਹੈ, ਗੁਰੂ ਕੋਲ ਕਰਵਾ ਲੈਂਦਾ ਹੈ। ਆਖੋ ਵਾਹਿਗੁਰੂ। ਜਿਸ ਦਰਵਾਜ਼ੇ ਬਾਰੇ ਗੁਰੂ ਨੇ ਆਪ ਕਿਹਾ ਦਸਵਾਂ ਗੁਪਤ ਰਖਾਇਆ, ਆਖੋ ਵਾਹਿਗੁਰੂ। ਲੇਕਿਨ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਆਖੋ ਵਾਹਿਗੁਰੂ। ਉਹ ਗੁਰੂ ਦਿਆ ਸਿੱਖਾ ਬਾਬਾ ਬੁੱਢਿਆ, ਧੰਨ ਗੁਰੂ ਅਮਰਦਾਸ ਕਹਿਣ ਲੱਗੇ, ਜਾਣ ਗਏ ਉਹ ਰਾਹ ਵੀ ਪਛਾਣ ਗਏ ਬਾਬਾ, ਉਸ ਭਾਵਨੀ ਨੂੰ ਵੀ ਪਹਿਚਾਣ ਗਿਆ। ਜਿਸ ਭਾਵਨੀ ਨਾਲ ਕੋਈ ਗੁਰੂ ਨੂੰ ਰਜਾ ਲਵੇ ਤੇ 84 ਕੱਟੀ ਜਾਂਦੀਆਂ ਨੇ, 84 ਲੱਖ ਜੋਨ ਦਾ ਗੇੜਾ ਮੁੱਕ ਜਾਂਦਾ ਹੈ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਗੁਪਤ ਦਰਵਾਜ਼ੇ ਵੀ ਪ੍ਰਗਟ ਹੋ ਜਾਂਦੇ ਨੇ। ਆਖੋ ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ, ਫਿਰ ਬੋਲੋ ਵਾਹਿਗੁਰੂ, ਵਾਹਿਗੁਰੂ। ਚੌਥੇ ਗੁਰੂ ਰਾਮਦਾਸ ਜੀ ਜਾਣਦੇ ਸਨ ਬਾਬਾ ਬੁੱਢਾ ਸਿੱਖੀ ਦੇ ਖੇਵਟ ਹਨ। ਗੁਰੂ ਰਾਮਦਾਸ ਜੀ ਨੇ ਇਹ ਸ਼ਬਦ ਬੋਲਿਆ ਸੀ ਕਿ ਅਸੀਂ ਇਹ ਬਾਬਾ ਬੁੱਢਾ ਜੀ ਸਿੱਖੀ ਦੇ ਖੇਵਟ ਹਨ, ਇੱਕ ਬੇਨਤੀ ਕਰਾਂ। ਇੱਕੋ ਇੱਕ ਬਾਬਾ ਬੁੱਢਾ ਜੀ ਐਸੇ ਨੇ ਜਿਨ੍ਹਾਂ ਨੇ 10 ਗੁਰੂਆਂ ਚੋਂ 8 ਗੁਰੂਆਂ ਦੇ ਦੀਦਾਰ ਕੀਤੇ ਨੇ। ਆਖ ਵਾਹਿਗੁਰੂ। ਕਈ ਕਹਿਣਗੇ ਕਿਵੇਂ 8 ਗੁਰੂਆਂ? ਆਖ ਵਾਹਿਗੁਰੂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਤਾਂ ਇਹਨਾਂ ਨੇ ਗੁਰਿਆਈ ਦੇ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿੰਨੇ ਗੁਰਿਆਈ ਦੇ ਤਿਲਕ ਲੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਗੁਰੂ ਹਰਗੋਬਿੰਦ ਸਾਹਿਬ ਤੱਕ ਇਹਨਾਂ ਨੇ ਲਗਾਏ। ਲੇਕਿਨ ਉਸ ਵਕਤ ਤੱਕ ਜਨਮ ਲੈ ਚੁੱਕੇ ਸਨ, ਸਰੀਰ ਕਰਕੇ ਪ੍ਰਕਾਸ਼ ਹੋ ਚੁੱਕਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ। ਆਖੋ ਵਾਹਿਗੁਰੂ। ਅਜੇ ਗੁਰੂ ਨਹੀਂ ਸੀ ਲੇਕਿਨ ਪ੍ਰਕਾਸ਼ ਹੋ ਚੁੱਕਿਆ ਸੀ। ਆਖੋ ਵਾਹਿਗੁਰੂ। ਗੁਰੂ ਹਰੀ ਰਾਏ ਸਾਹਿਬ ਜੀ ਦਾ ਵੀ ਅਗਵਾਈ। ਸਾਰੇ ਬੋਲੋ ਵਾਹਿਗੁਰੂ
ਵਾਹਿਗੁਰੂ।
ਇਹਨਾਂ ਨੂੰ ਗੁਰੂ ਰਾਮਦਾਸ ਜੀ ਨੇ ਸਿੱਖੀ ਦਾ ਖੇਵਟ ਕਿਹਾ। ਇਸੇ ਸਿੱਖੀ ਦੇ ਖੇਵਟ ਨੂੰ ਜਦੋਂ ਕੋਲ ਬਿਠਾ ਕੇ ਉਹ ਗੱਲ ਪ੍ਰਗਟ ਕੀਤੀ, ਉਹ ਗੱਲ ਫਿਰ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਪ੍ਰਗਟ ਹੋਈ। ਜੋ ਕੱਲ ਵੀ ਥੋੜ੍ਹਾ ਜਿਹਾ ਇਸ਼ਾਰਾ ਕੀਤਾ ਸੀ, ਦੋ ਦਸਤਾਰਾਂ ਵਧੀਆਂ, ਦੋ ਦਸਤਾਰਾਂ ਲਿਆਂਦੀਆਂ ਬਾਬਾ ਬੁੱਢਾ ਜੀ ਨੇ ਮਰਨੇ ਦੀ ਪੱਗ ਪਿਰਥੀਏ ਬੱਧੀ, ਗੁਰਿਆਈ ਗੁਰ ਅਰਜਨ ਲੱਦੀ। ਬਾਬਾ ਬੁੱਢਾ ਜੀ ਐਸੇ ਖੇਵੜ ਸਨ। ਬਾਬਾ ਬੁੱਢਾ ਜੀ ਦੀ ਸਿੱਖ ਸੰਗਤਾਂ ਸਾਰੀਆਂ ਗੱਲਾਂ ਮੰਨਦੀਆਂ ਸਨ। ਬਾਬਾ ਬੁੱਢਾ ਜੀ ਦੇ ਹਰ ਬਚਨ ਤੇ ਸਿੱਖ ਸੰਗਤਾਂ ਆਪਣਾ ਸੀਸ ਝੁਕਾਉਂਦੀਆਂ ਸਨ। ਬਾਬਾ ਬੁੱਢਾ ਜੀ ਦੇ ਬਚਨ ਹਰ ਇੱਕ ਨੇ ਸੀਸ ਝੁਕਾ ਕੇ ਮੰਨੇ, ਲੇਕਿਨ ਪ੍ਰਿਥੀ ਚੰਦ ਨੇ ਮਰਨੇ ਦੀ ਪੱਗ ਤਾਂ ਬੰਨ ਲਈ, ਗੁਰਿਆਈ ਦੀ ਜਦੋਂ ਪੱਗ ਗੁਰੂ ਅਰਜਨ ਦੇ ਸੀਸ ਰੱਖਣ ਲੱਗੇ ਤਾਂ ਬਾਬਾ ਬੁੱਢਾ ਜੀ ਤੋਂ ਖੋਹ ਲਈ। ਉਸ ਵਕਤ ਪ੍ਰਿਥੀ ਚੰਦ ਨੇ ਈਰਖਾ ਭਰੇ ਬੋਲ ਬੋਲੇ ਸਨ, ਬਾਬਾ ਬੁੱਢਿਆ ਸਤਰਾਂ ਬਤਰਾਂ ਵਿੱਚ ਹੋ ਗਿਆ, ਉਮਰ ਤੇਰੀ ਵੱਡੀ ਹੋ ਗਈ, ਬੋਥੀ ਵਡੇਰੀ ਉਮਰ ਕਰਕੇ ਤੂੰ ਨਹੀਂ ਜਾਣਦਾ ਕਿ ਹੱਕ ਕਿਸ ਦਾ ਬਣਦਾ, ਮੇਰਾ ਬਣਦਾ ਕਿ ਗੁਰੂ ਅਰਜਨ ਦਾ ਬਣਦਾ। ਆਖੋ ਵਾਹਿਗੁਰੂ। ਸਤਰਾਂ ਬਤਰਾਂ ਦਾ ਭਾਵ ਵੱਡੀ ਉਮਰ ਤੋਂ ਹੈ। ਬਾਬਾ ਬੁੱਢਾ ਜੀ ਨੇ ਕਿਹਾ ਸੀ ਇਹ ਰੂਹਾਨੀਅਤ ਦੇ ਘਰ ਦੀ ਦਾਤ ਮਨ ਵਿੱਚ ਖੋਟ ਰੱਖ ਕੇ ਨਹੀਂ ਮਿਲਦੀ, ਇਹ ਰੱਬੀ ਬਖਸ਼ਿਸ਼ ਦੀ ਕਸਵੱਟੀ ਪ੍ਰੇਮ ਦਾ ਪਰਚਾ ਹੈ। ਆਖੋ ਵਾਹਿਗੁਰੂ। ਬਾਬੇ ਬੁੱਢੇ ਨੇ ਸ਼ਬਦ ਬੋਲੇ ਸੀ, ਪ੍ਰਿਥੀਆ ਇਹ ਪ੍ਰੇਮ ਦਾ ਪਰਚਾ ਪੈਂਦਾ, ਰੂਹਾਨੀਅਤ ਦੇ ਤਖਤ ਲਈ ਪ੍ਰੇਮ ਦਾ ਪਰਚਾ ਪੈਂਦਾ, ਗੁਰਚੇਲੇ ਪਰਚਾ ਪਰਚਾਇਆ, ਇਹ ਪ੍ਰੇਮ ਦੇ ਪਰਚੇ ਦਾ ਇੱਕ ਬੇਸ ਹੈ, ਪ੍ਰੇਮ ਦੇ ਪਰਚੇ ਦਾ ਇੱਕ ਦਾਖਲਾ ਹੈ। ਬਾਬਾ ਬੁੱਢਾ ਜੀ ਬੋਲੇ, ਸੁਣ ਪ੍ਰਿਥੀਆ, ਪ੍ਰੇਮ ਦੇ ਪਰਚੇ ਦਾ ਇੱਕ ਦਾਖਲਾ ਹੈ, ਉਹ ਦਾਖਲਾ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਜਿਸ ਨੇ ਇਹ ਦਾਖਲਾ ਲਿਆ ਉਹ ਪ੍ਰੇਮ ਦੇ ਪਰਚੇ ਵਿੱਚ ਬੈਠਦਾ ਹੈ, ਜਿਸ ਨੇ ਦਾਖਲਾ ਹੀ ਨਹੀਂ ਲਿਆ ਉਹਨੇ ਪ੍ਰੇਮ ਦੇ ਪਰਚੇ ਵਿੱਚ ਕੀ ਬੈਠਣਾ, ਉਹ ਜਿਹੜਾ ਦਾਖਲ ਹੀ ਨਹੀਂ ਹੋਇਆ ਉਸਨੇ ਪ੍ਰੇਮ ਦੇ ਪਰਚੇ ਚ ਕੀ ਬੈਠਣਾ, ਤੇ ਜਿਹੜਾ ਪ੍ਰੇਮ ਦੇ ਪਰਚੇ ਵਿੱਚ ਨਹੀਂ ਬੈਠਿਆ ਤੇ ਉਸਨੇ ਰੂਹਾਨੀਅਤ ਦੀ ਦਾਤ ਲੈਣੀ ਕਿੱਥੋਂ ਹੈ। ਗੁਰਚੇਲੇ ਪਰਚਾ ਪਰਚਾਇਆ, ਇਹ ਪ੍ਰੇਮ ਦੇ ਪਰਚੇ ਪੈਂਦੇ ਰਹੇ, ਬਾਬਾਣੀ ਪੀੜੀ ਚੱਲੀ, ਇਹ ਪੀੜੀ ਚੱਲੀ ਇੱਕ ਤੋਂ ਬਾਅਦ ਦੂਸਰੀ, ਦੂਸਰੀ ਤੋਂ ਬਾਅਦ ਤੀਸਰੀ, ਲੇਕਿਨ ਹਰ ਪੀੜੀ ਲਈ ਪ੍ਰੇਮ ਦਾ ਪਰਚਾ ਪਿਆ। ਆਖੋ ਵਾਹਿਗੁਰੂ। ਗੁਰਚੇਲੇ ਪਰਚਾ ਪਰਚਾਇਆ ਤੇ ਹਰ ਪ੍ਰੇਮ ਦੇ ਪਰਚੇ ਦੀ ਕਸਵੱਟੀ ਸੀ ਪਹਿਲਾਂ ਮਰਨ ਕਬੂਲ। ਆਖੋ ਵਾਹਿਗੁਰੂ। ਸੰਸਾਰ ਦੇ ਵਿੱਚ ਪਹਿਲਾਂ ਲੋਕੀ ਜਨਮ ਲੈਂਦੇ ਨੇ, ਬਾਅਦ ਚ ਜਿਉਂਦੇ ਨੇ, ਬਾਅਦ ਚ ਮਰਦੇ ਨੇ, ਸੰਸਾਰ ਦੀ ਖੇਲ ਹੈ ਪਹਿਲਾਂ ਜਨਮ ਲੈਣਾ ਫਿਰ ਜਿਉਣਾ ਤੇ ਮਰਨਾ, ਲੇਕਿਨ ਨਿਰੰਕਾਰ ਦੀ ਖੇਲ ਦੇ ਘਰ ਆਉਣ ਵਾਲਿਆਂ ਨੂੰ ਪਹਿਲਾਂ ਮਰਨਾ ਪੈਂਦਾ। ਆਖੋ ਵਾਹਿਗੁਰੂ। ਫਿਰ ਜਨਮ ਹੁੰਦਾ ਤੇ ਫਿਰ ਜੂਣ ਮਿਲਦਾ। ਆਖੋ ਵਾਹਿਗੁਰੂ। ਪਹਿਲਾਂ ਮਰਨਾ ਪੈਂਦਾ, ਆਖੋ ਵਾਹਿਗੁਰੂ, ਫਿਰ ਜਨਮ ਹੁੰਦਾ, ਮਰਨ ਤੋਂ ਬਾਅਦ ਜਨਮ ਹੁੰਦਾ ਤੇ ਫਿਰ ਜੀਵਨ ਮਿਲਦਾ। ਆਖੋ ਵਾਹਿਗੁਰੂ। ਇਹ ਖੇਲ ਐਸੀ ਹੈ। ਆਖੋ ਵਾਹਿਗੁਰੂ। ਇਹ ਕਸਵੱਟੀ ਐਸੀ ਹੈ, ਇੱਥੇ ਪਹਿਲਾਂ ਜਨਮ ਦੀ ਗੱਲ ਨਹੀਂ, ਪਹਿਲਾਂ ਮਰਨ ਦੀ ਗੱਲ ਹੈ। ਆਖੋ ਵਾਹਿਗੁਰੂ। ਮਰਨ ਤੋਂ ਬਾਅਦ ਇੱਥੇ ਜਨਮ ਹੈ, ਜਨਮ ਤੋਂ ਬਾਅਦ ਫਿਰ, ਮਰਨ ਤੋਂ ਬਾਅਦ ਜਨਮ ਤੋਂ ਬਾਅਦ ਜੀਵਨ ਹੈ।
ਆਖੋ ਵਾਹਿਗੁਰੂ। ਬਾਬਾ ਬੁੱਢਾ ਜੀ ਕਹਿਣ ਲੱਗੇ ਖੋਟੇ, ਮਨ ਦੇ ਨਾਲੇ ਦਾਤ ਮਿਲਣ ਵਾਲੀ ਨਹੀਂ ਪਿੱਛਿਆ, ਇਹ ਰੱਬੀ ਦਾਤ ਤੁੱਟ ਕੇ ਮਿਲਣ ਵਾਲੀ ਹੈ। ਦਾਤੇ ਨੇ ਤੁੱਟ ਕੇ ਗੁਰੂ ਅਰਜਨ ਨੂੰ ਦਿੱਤੀ ਹੈ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਮੈਂ ਅਗਲਾ ਸ਼ਬਦ ਬੋਲਣ ਲੱਗਿਆ, ਅੱਜ ਮੈਂ 10 ਮਿੰਟ ਤੁਹਾਡੇ ਸਿਮਰਨ ਦੇ ਲੈਣੇ ਨੇ। ਆਖੋ ਵਾਹਿਗੁਰੂ, ਜਾਣ ਲੱਗੀਆਂ 10 ਮਿੰਟ ਤੁਹਾਡੇ ਨਾਲ ਰਲ ਕੇ ਸਿਮਰਨ ਕਰਨਾ ਚਾਹੁੰਦਾ। ਆਖੋ ਵਾਹਿਗੁਰੂ, ਇਸ ਕਰਕੇ 10 ਮਿੰਟ ਜਲਦੀ ਸਮਾਪਤੀ ਕਰਕੇ ਦਿਲ ਕਰਦਾ ਕਿ ਤੁਹਾਡੇ ਕੋਲੋਂ ਮੈਂ ਸਿਮਰਨ ਸਾਂਝ ਪਾ ਕੇ ਕੁਝ ਜੀਵਨ ਬਣਾ ਕੇ ਜਾ ਸਕਾਂ। ਆਖੋ ਵਾਹਿਗੁਰੂ, ਇਸ ਕਰਕੇ ਥੋੜ੍ਹੀ ਜਿਹੀ ਸੰਖੇਪ ਕਰਦਾ ਵਿਆਖਿਆ ਨੂੰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੱਲ ਜਾਣ ਲਈ ਸੀ, ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਬੁਨਿਆਦ ਰੱਖੀ ਸੀ। ਆਖੋ ਇਸ ਸੱਚ ਦੇ ਮੰਦਰ ਦੀ, ਹਰਿਮੰਦਰ ਦੀ ਬੁਨਿਆਦ ਰੱਖੀ ਤਾਂ ਉਸ ਵਕਤ ਇਹ ਗੱਲ ਜਾਣ ਲਈ ਸੀ ਕਿ ਇਸ ਹਰਿਮੰਦਰ ਦਾ ਪੁਜਾਰੀ ਕੈਸਾ ਹੋਣਾ ਚਾਹੀਦਾ। ਆਖੋ ਵਾਹਿਗੁਰੂ, ਇੱਕ ਬੇਨਤੀ ਕਰਾਂਗਾ, ਗੁਰੂ ਘਰ ਦੇ ਵਿੱਚ ਸਿਰਫ ਪੁਜਾਰੀ ਦੀ ਗੱਲ ਨਹੀਂ ਕੀਤੀ। ਆਖੋ ਵਾਹਿਗੁਰੂ, ਸਿਰਫ ਗੁਰੂ ਘਰ ਵਿੱਚ ਪੂਜਾ ਕਰਨ ਵਾਲੇ ਨੂੰ ਪੁਜਾਰੀ ਨਹੀਂ ਕਿਹਾ। ਆਖੋ ਵਾਹਿਗੁਰੂ, ਸਿਰਫ ਧੂਪ ਦਿਖਾਉਣ ਵਾਲੇ ਨੂੰ ਪੁਜਾਰੀ ਨਹੀਂ ਕਿਹਾ, ਸਿਰਫ ਜੋਤਾਂ ਜਗਾਉਣ ਵਾਲੇ ਨੂੰ ਪੁਜਾਰੀ ਨਹੀਂ ਕਿਹਾ, ਸਿਰਫ ਫੁੱਲਾਂ ਦੀ ਵਰਖਾ ਕਰਨ ਵਾਲੇ ਨੂੰ ਪੁਜਾਰੀ ਨਹੀਂ ਕਿਹਾ। ਆਖੋ ਵਾਹਿਗੁਰੂ, ਗੁਰੂ ਘਰ ਵਿੱਚ ਪੁਜਾਰੀ ਦੀ ਪਹਿਲਾਂ ਕਾੜਤ ਘੜੀ ਗਈ। ਆਖੋ ਵਾਹਿਗੁਰੂ, ਉਹ ਕਾੜਤ ਕੀ ਸੀ? ਆ ਗਿਆ ਕਾਰੀ। ਆਖੋ ਵਾਹਿਗੁਰੂ, ਠਾਕੁਰ ਕਾ ਸੇਵਕ ਆ ਗਿਆ ਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਆਖੋ ਵਾਹਿਗੁਰੂ, ਜਿਹੜਾ ਆ ਗਿਆ ਕਾਰੀ ਨਹੀਂ ਉਹ ਗੁਰੂ ਘਰ ਦਾ ਪੁਜਾਰੀ ਵੀ ਨਹੀਂ ਹੋ ਸਕਦਾ। ਆਖੋ ਵਾਹਿਗੁਰੂ, ਜੇ ਆਗਿਆਕਾਰੀ ਗੁਰੂ ਘਰ ਦਾ ਹੈ, ਜੇ ਗੁਰੂ ਦਾ ਆਗਿਆਕਾਰੀ ਹੈ ਤੇ ਉਹ ਗੁਰੂ ਦਾ ਪੁਜਾਰੀ ਹੋ ਸਕਦਾ ਹੈ, ਜੇ ਗੁਰੂ ਦਾ ਆਗਿਆਕਾਰੀ ਹੀ ਨਹੀਂ ਤੇ ਗੁਰੂ ਦਾ ਪੁਜਾਰੀ ਵੀ ਨਹੀਂ ਹੋ ਸਕਦਾ। ਜਿਹੜਾ ਗੁਰੂ ਦਾ ਆਗਿਆਕਾਰੀ ਹੋਏਗਾ ਉਹ ਤਾਂ ਜੀਵਨ ਮੁਕਤ ਹੋਏਗਾ। ਆਖੋ ਵਾਹਿਗੁਰੂ, ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਪ੍ਰਭ ਕਾ ਸੇਵਕ ਕੌਣ ਹੈ? ਆਗਿਆਕਾਰੀ ਪਹਿਲੋਂ, ਠਾਕੁਰ ਕਾ ਸੇਵਕ, ਆਗਿਆਕਾਰੀ, ਠਾਕੁਰ ਕਾ ਸੇਵਕ, ਸਦਾ ਪੁਜਾਰੀ, ਇੱਕ ਦੋ ਦਿਨ ਲਈ ਨਹੀਂ, 4-5-6 ਦਿਨ ਲਈ ਨਹੀਂ, ਸਦਾ। ਕਿਉਂਕਿ ਗੁਰੂ ਘਰ ਦੇ ਪੁਜਾਰੀ ਨੇ ਜਾਣ ਲਿਆ ਬਿਨ ਨਾਮ ਹੈ ਪੂਜ ਨਾ ਹੋਏ। ਆਖੋ ਵਾਹਿਗੁਰੂ, ਮੇਰੇ ਠਾਕੁਰ ਦੇ ਸੇਵਕ ਨੇ ਜਾਣ ਲਿਆ ਬਿਨ ਨਾਮ ਹੈ ਪੂਜ ਨਾ ਹੋਏ। ਪੂਜਾ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨਹੀਂ ਹੋ ਸਕਦੀ। ਇਸ ਕਰਕੇ ਜੋ ਆਗਿਆਕਾਰੀ ਹੈ ਉਹ ਮਰਨ ਤੋਂ ਬਾਅਦ ਦੀ ਮੁਕਤੀ ਦੀਆਂ ਗੱਲਾਂ ਨਹੀਂ ਕਰਦਾ। ਮੇਰੇ ਗੁਰੂ ਦਾ ਪੁਜਾਰੀ, ਮੇਰੇ ਗੁਰੂ ਦਾ ਆਗਿਆਕਾਰੀ ਜਿਉਂਦੇ ਜੀ ਹੀ ਜੀਵਨ ਮੁਕਤ ਹੈ। ਉਸ ਦੇ ਚ ਵਿਸ਼ੇਸ਼ ਗੁਣ ਨੇ ਕਿਹੜੇ ਕਿਹੜੇ? ਸੁਣੋ, ਪ੍ਰਭ ਕੀ ਆਗਿਆ ਆਤਮ ਹਿਤਾਵ ਹੈ, ਜੀਵਨ ਮੁਕਤ ਸੋ ਕਹਾਵ ਹੈ। ਕੈਸਾ ਹੈ ਪੁਜਾਰੀ? ਤੈਸਾ ਹਰਖ ਤੈਸਾ ਉਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਕਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ। ਕੈਸਾ ਪੁਜਾਰੀ ਹੈ? ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਸਾਰੇ ਬੋਲੋ ਵਾਹਿਗੁਰੂ। ਇਹ ਹੈ ਪੁਜਾਰੀ ਬਣਾਉਣਾ ਸੀ ਹਰਿਮੰਦਰ ਸਾਹਿਬ ਜੀ ਦੇ, ਇਸ ਕਰਕੇ ਪਹਿਲਾਂ ਬਣਾਏ ਆਗਿਆਕਾਰੀ।
ਪਹਿਲੇ ਜਾਮੇ ਤੋਂ ਲੈ ਕੇ ਪੰਜਵੇਂ ਜਾਮੇ ਤੱਕ ਸਿੱਖਿਆ ਦਿੱਤੀ ਆਗਿਆਕਾਰੀ ਦੀ। ਇੱਕ ਐਸੇ ਗੁਰਸਿੱਖ ਨੂੰ ਪੁਜਾਰੀ ਬਣਾਉਣ ਤੋਂ ਪਹਿਲਾਂ ਪੰਜ ਜਾਮਿਆਂ ਤੱਕ ਉਸਦੀ ਸੁਰਤ ਨੂੰ, ਉਸਦੀ ਮਤ ਨੂੰ, ਉਸਦੇ ਮਨ ਨੂੰ, ਉਸਦੀ ਬੁੱਧ ਨੂੰ ਅਨੂਪ ਕਾਰਦ ਕੱਢਦੇ ਰਹੇ। ਘੜੀਏ ਸੁਰਤ, ਮਤ, ਮਨ, ਬੁੱਧ, ਤੇ ਜਦੋਂ ਪਹੁੰਚਾ ਦਿੱਤਾ ਤਿਸੇ ਘੜੀਏ ਸੁਰਾਂ ਸਿੱਧਾ ਕੀ ਸ਼ੁੱਧ ਦੁਰ ਹਰਿਮੰਦਰ ਸਾਹਿਬ ਵਿੱਚ ਬਿਠਾ ਦਿੱਤਾ। ਆਖੋ ਵਾਹਿਗੁਰੂ, ਜਦੋਂ ਪਹੁੰਚਾਇਆ ਤਿੱਥੇ ਘੜੀਏ ਸੁਰਾਂ ਸਿੱਧਾ ਕੀ ਸ਼ੁੱਧ ਉਦੋਂ ਹਰਿਮੰਦਰ ਸਾਹਿਬ ਵਿੱਚ ਬਿਠਾ ਦਿੱਤਾ। ਪਹਿਲਾਂ ਪੰਜ ਜਾਮਿਆਂ ਤੱਕ ਘੜੀਏ ਸੁਰਤ, ਸੁਰਤ ਅਨੂਪ ਕਾਰਥ ਵਿੱਚ, ਮਤ, ਮਨ, ਬੁੱਧ, ਆਖੋ ਵਾਹਿਗੁਰੂ, ਐਸੀ ਟਕਸਾਲ ਵਿੱਚ ਘੜਿਆ। ਆਖੋ ਵਾਹਿਗੁਰੂ, ਜਦੋਂ ਹਰਿਮੰਦਰ ਸਾਹਿਬ ਲੈ ਕੇ ਗਏ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਉਸ ਉੱਚੀ ਆਵਾਜ਼ ਚ ਬੋਲੇ, ਬੁੱਢਾ ਸਾਹਿਬ ਖੋਲੋ ਗ੍ਰੰਥ। ਉੱਚੀ ਆਵਾਜ਼ ਚ ਬੋਲੇ ਧੰਨ ਗੁਰੂ ਅਰਜਨ ਦੇਵ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ਾ ਸੁਣੇ ਸਭ ਪੰਥ। ਤੁਸੀਂ ਉੱਚੀ ਆਵਾਜ਼ ਨਾਲ ਹੁਕਮਨਾਮਾ ਸੁਣਾਓ, ਆਵਾਜ਼ ਸੁਣਾਓ, ਆਵਾਜ਼ਾਂ ਸੁਣਾਓ, ਵਾਕ ਸੁਣਾਓ, ਤਾਂ ਕਿ ਅੱਜ ਤੋਂ ਸਾਰਾ ਪੰਥ ਸੁਣੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਕੀ ਹੈ। ਆਖੋ ਵਾਹਿਗੁਰੂ, ਪਹਿਲਾ ਹੁਕਮਨਾਮਾ ਬਾਬਾ ਬੁੱਢਾ ਜੀ ਨੇ ਸੁਣਾਇਆ। ਆਖੋ ਵਾਹਿਗੁਰੂ, ਉਸ ਵਕਤ ਬੋਲੇ ਬੁੱਢਾ ਸਾਹਿਬ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲੇ ਹੈੱਡ ਗ੍ਰੰਥੀ ਸਾਡੇ ਕੌਣ ਨੇ? ਬਾਬਾ ਬੁੱਢਾ ਜੀ, ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ। ਲੇਕਿਨ ਇੱਕ ਹੈੱਡ ਗ੍ਰੰਥੀ ਬਣਾਉਣ ਤੋਂ ਪਹਿਲਾਂ ਪੰਜ ਜਾਮੇ ਆਗਿਆਕਾਰੀ ਲਈ ਦੇਖਣਾ, ਪੁਜਾਰੀ ਕਿੱਧਰ ਆਗਿਆਕਾਰੀ ਰਹੇ, ਆਗਿਆ ਵਿੱਚ ਰਹੇ, ਜੋ ਦੇਖਿਆ ਵਾਕਿਆ ਪਰਪੱਕ ਹੋ ਗਿਆ, ਇਹ ਆਗਿਆ ਵਿੱਚ ਲੀਨ ਹੋ ਗਿਆ, ਇਹ ਇੱਧਰ ਉੱਧਰ ਜਾਣ ਵਾਲਾ ਨਹੀਂ, ਆਖੋ ਵਾਹਿਗੁਰੂ, ਇਹ ਵਿਕਣ ਵਾਲਾ ਨਹੀਂ, ਆਖੋ ਵਾਹਿਗੁਰੂ, ਆਗਿਆਕਾਰੀ, ਆਖੋ ਵਾਹਿਗੁਰੂ, ਸੁਰਾਂ ਸਿੱਧਾ ਕੀ ਸ਼ੁੱਧ, ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਤੇ ਸਾਹਿਬ ਪਤਾ ਕੀ ਸ਼ਬਦ ਬੋਲਿਆ? ਬੁੱਢਾ ਸਾਹਿਬ, ਫਿਰ ਸਾਹਿਬ ਸ਼ਬਦ ਨੇ, ਸਾਹਿਬ ਨੇ ਆਪ ਸਾਹਿਬ ਕਹਿ ਕੇ ਆਵਾਜ਼ ਮਾਰੀ, ਆਖੋ ਵਾਹਿਗੁਰੂ, ਹੈੱਡ ਗ੍ਰੰਥੀ ਦੇ ਨਾਂ ਦੇ ਨਾਲ ਸਾਹਿਬ ਆ ਗਿਆ, ਗੁਰੂ ਘਰ ਦੇ ਵਜ਼ੀਰ ਦੇ ਨਾਂ ਦੇ ਨਾਲ ਸਾਹਿਬ ਆ ਗਿਆ। ਉਸ ਤੋਂ ਬਾਅਦ ਸਾਹਿਬ ਕਹਿਣ ਲੱਗ ਪਏ ਅਸੀਂ, ਆਖੋ ਵਾਹਿਗੁਰੂ, ਗ੍ਰੰਥੀ ਸਾਹਿਬ, ਆਖੋ ਵਾਹਿਗੁਰੂ। ਓਕੇ, ਪਹਿਲਾਂ ਸਾਹਿਬ ਨੇ ਸਾਹਿਬ ਕਿਹਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਹੁਣ ਪ੍ਰਕਾਸ਼ ਕਰੋ ਇਸ ਨੂੰ, ਆਖੋ ਵਾਹਿਗੁਰੂ, ਲਿਓ ਆਵਾਜ਼ਾ ਉੱਚੀ ਸੁਣਾਓ, ਤਾਂ ਉਹ ਹੁਕਮਨਾਮਾ ਉੱਚੀ ਸੁਣਾਇਆ ਜਾਂਦਾ, ਆਖੋ ਵਾਹਿਗੁਰੂ, ਲਿਓ ਆਵਾਜ਼ਾ, ਆਵਾਜ਼ਾਂ ਸੁਣਾਓ, ਸੁਣੇ ਸਭ ਪੰਥ। ਅੱਜ ਸਾਰਾ ਪੰਥ ਸੁਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਨੂੰ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਮੈਂ ਪਿੱਛੇ ਵੀ ਜਲੰਧਰ ਜਦੋਂ ਇਹ ਗੱਲ ਕਹੀ ਸੀ, ਮੈਂ ਕਿਹਾ ਇਹ ਦਿਨ ਆਪਾਂ ਮਨਾਈਏ, ਬੜੇ ਵੱਡੇ ਇਕੱਠ ਹੋਇਆ। ਅਸੀਂ ਉਸ ਦਿਨ ਪੰਜ ਗ੍ਰੰਥੀ ਸਿੰਘ ਸਾਹਿਬਾਨ ਜੋ ਪੰਜਾਬ ਦੇ ਧਰਤੀ ਤੋਂ ਲਿਆ ਕੇ ਉਸ ਦਿਨ ਸਨਮਾਨ ਦਵਾਇਆ ਸੀ, ਆਖੋ ਵਾਹਿਗੁਰੂ, ਮੈਂ ਇੱਥੇ ਵੀ ਬੇਨਤੀ ਕਰਾਂਗਾ, ਤੁਸੀਂ ਵੀ ਇਸ ਦਿਨ ਵਿਸ਼ੇਸ਼ ਦਿਨ ਮਨਾਓ, ਉਸ ਦਿਨ ਇੱਥੇ ਚੰਗੇ ਜੀਵਨ ਵਾਲੇ ਗ੍ਰੰਥੀ ਸਿੰਘਾਂ ਨੂੰ ਵਿਸ਼ੇਸ਼ ਸਨਮਾਨ ਦਿਓ, ਤਾਂ ਕਿ ਇਹ ਦਿਨ ਨਹੀਂ ਹਰ ਸਾਲ ਇੱਕ ਪੱਕਾ ਕਰ ਦਿਓ, ਤਾਂ ਕਿ ਅਸੀਂ ਗੁਰੂ ਘਰ ਦੇ ਵਜ਼ੀਰਾਂ ਦਾ ਸਨਮਾਨ ਕਰ ਸਕੀਏ, ਆਖੋ ਵਾਹਿਗੁਰੂ, ਉਹਨਾਂ ਦਾ ਉੱਚਾ ਤੇ ਸੁੱਚਾ ਜੀਵਨ ਵਾਸਤੇ ਅਰਦਾਸ ਕਰ ਸਕੀਏ, ਆਖੋ ਵਾਹਿਗੁਰੂ। ਇਹ ਵੀ ਆਗਿਆਕਾਰੀ ਹੋ ਕੇ ਸਾਡੀ ਸੇਧ ਬਣ ਜਾਣ, ਆਖੋ ਵਾਹਿਗੁਰੂ। ਦਾਸ ਤਾਂ ਐਸਾ ਯਤਨ ਕਰਨਾ ਚਾਹੁੰਦਾ ਹੈ ਜੇ ਤੁਸੀਂ ਅਸੀਸ ਦਿਓ। ਮੈਂ ਆਇਰਲੈਂਡ ਵੀ ਕਿਹਾ ਸੀ, ਮੈਂ ਚਾਹੁੰਦਾ ਕਿ ਆਪਾਂ ਗ੍ਰੰਥੀ ਸਿੰਘਾਂ ਵਾਸਤੇ ਇੱਕ ਐਸੀ ਇੰਸਟੀਚਿਊਟ ਖੋਲੀਏ ਬਹੁਤ ਵੱਡੇ ਪੈਮਾਨੇ 'ਤੇ, ਜਿਹੜਾ ਸਿਲੇਬਸ ਤਿਆਰ ਕਰਕੇ, ਜਿਹੜਾ ਸਾਰੇ ਕੌਮ ਨੂੰ ਸਿਲੇਬਸ ਪ੍ਰਵਾਨਿਤ ਹੋਵੇ, ਉਹ ਕੋਰਸ ਕਰਾ ਕੇ ਸਰਟੀਫਿਕੇਟ ਦਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ
ਫਿਰ ਅਸੀਂ ਗ੍ਰੰਥੀ ਸਿੰਘ ਤਿਆਰ ਕਰੀਏ ਆਖੋ ਵਾਹਿਗੁਰੂ, ਤਾਂ ਕਿ ਸਾਰੇ ਸੰਸਾਰ ਵਿੱਚ ਇਹ ਗੱਲ ਸਿੱਧ ਹੋ ਜਾਏ, ਇਸ ਕੌਮ ਦੇ ਗ੍ਰੰਥੀ ਸਿੰਘ ਹੀਰੇ ਹਨ, ਆਖੋ ਵਾਹਿਗੁਰੂ, ਕੌਮ ਦੇ ਚਾਨਣ ਮੁਨਾਰੇ ਹਨ, ਆਖੋ ਵਾਹਿਗੁਰੂ। ਇੱਕ ਬਾਬਾ ਬੁੱਢਾ ਜੀ ਨੇ ਐਸੀ ਕਿਰਪਾ ਕੀਤੀ, ਅਨੇਕਾਂ ਹੀ ਗੁਰੂ ਕੇ ਲਾਲ ਪੈਦਾ ਕਰ ਦਿੱਤੇ ਹਨ, ਆਖੋ ਵਾਹਿਗੁਰੂ। ਮੈਨੂੰ ਬੜੀ ਖੁਸ਼ੀ ਹੈ, ਇੱਥੇ ਜਦੋਂ ਮੈਂ ਆਇਆ, ਮੈਂ ਕਈ ਥਾਵਾਂ 'ਤੇ ਜਾਂਦਾ, ਇਸ ਜਾ ਕੇ ਮੈਂ ਜਦੋਂ ਸਤਿਕਾਰਯੋਗ ਭਾਈ ਸਾਹਿਬ ਨੂੰ ਮਿਲਦਾ, ਹਸਮੁਖ ਸੁਭਾਅ ਪਿਆਰ, ਮੈਂ ਇਹਨਾਂ ਲਈ ਵੀ ਅਰਦਾਸ ਕਰਦਾ, ਸਤਿਗੁਰੂ ਸੱਚੇ ਪਾਤਸ਼ਾਹ ਹੋਰ ਉੱਚਾ ਜੀਵਨ ਦੇਈਂ, ਹੋਰ ਉੱਚਾ ਜੀਵਨ ਦੇ, ਅਗਲੀ ਵਾਰੀ ਮੈਂ ਆਵਾਂ ਇਹਨਾਂ ਕੋਲ ਹੋਰ ਉੱਚਾ ਅਤੇ ਸੁੱਚਾ ਜੀਵਨ ਦੇਖ ਕੇ ਮੇਰਾ ਮਨ ਚੜ੍ਹਦੀ ਹੈ ਗੱਲਾਂ ਵਿੱਚ ਜਾਏ, ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ, ਆਖੋ ਵਾਹਿਗੁਰੂ। ਅਤੇ ਪਹਿਲਾਂ ਸ਼ਬਦ ਬੋਲਣਾ ਕਿਰਪਾ ਹੋ ਜਾਏ ਤੇ ਗੱਲ ਹੋ ਜਾਂਦੀ ਹੈ। ਥੋੜ੍ਹੀ ਜਿਹੀ ਮੈਂ ਆਖਰੀ ਛੋਵਾਂ ਦੇਣ ਲੱਗਿਆ, ਸਾਹਿਬ ਹੋਈ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਕਿਵੇਂ ਕਹਿੰਦੇ ਨੇ
ਸਾਹਿਬ ਹੋਏ ਦਿਆਲ, ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ, ਸੋ ਸੇਵਕ ਸੇਵਾ ਕਰੇ, ਜਿਸ ਨੂੰ ਹੁਕਮ ਮਨਾਏ ਸੀ, ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪਰਵਾਨ, ਹੁਕਮ ਮੰਨਿਆ ਹੋਵੇ ਪਰਵਾਨ, ਹੱਸ ਮੈਂ ਪਾਵੇ ਸੋ ਕਰੇ, ਹੱਸ ਮੈਂ ਪਾਵੇ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗ ਪੈਂਦਾ ਜਾਏ ਸੀ, ਤਾਂ ਦਰਗ
ਹੁਣ ਜਦੋਂ 125 ਸਾਲ ਦੀ ਉਮਰ ਹੋ ਗਈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੈਠੇ ਨੇ। ਇੱਕ ਬੇਨਤੀ ਕਰਾਂ, ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਵਿੱਚ ਬਾਬਾ ਬੁੱਢਾ ਜੀ ਦਾ ਵੀ ਹੱਥ ਸੀ, ਆਖੋ ਵਾਹਿਗੁਰੂ। ਹੁਣ ਵਧੇਰੀ ਉਮਰ ਹੋ ਗਈ, ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਬੈਠੇ ਨੇ। ਹਰ ਗੁਰੂਆਂ ਦੇ ਬਾਰੇ ਤੁਸੀਂ ਦੀਦਾਰ ਕੀਤੇ ਨਾ, ਬਾਬਾ ਜੀ ਮੈਂ ਤੁਹਾਡੇ ਤੋਂ ਵਾਰਿਆ, ਇੱਕ ਇੱਕ ਗੁਰੂ ਦੇ ਮੈਨੂੰ ਬਚਨਾਂ ਦੇ ਰਾਹੀਂ ਦੀਦਾਰ ਕਰਾ ਦਿਓ, ਆਖੋ ਵਾਹਿਗੁਰੂ। ਜਿੱਥੇ ਕਹਿਣ ਲੱਗੇ ਗੁਰੂ ਨਾਨਕ ਮੇਰਾ ਰੱਬ ਦਾ ਰੂਪ, ਆਖੋ ਵਾਹਿਗੁਰੂ। ਫਿਰ ਗੁਰੂ ਅੰਗਦ ਦੇਵ ਜੀ ਬਰਕਤ, ਗੁਰੂ ਅਮਰਦਾਸ ਜੀ ਦੀ ਸੇਵਾ, ਆਖੋ ਵਾਹਿਗੁਰੂ। ਗੁਰੂ ਰਾਮਦਾਸ ਜੀ ਦੀ ਸਾਦਗੀ, ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਂਤੀ, ਬੋਲਦੇ ਗਏ ਬੋਲਦੇ ਗਏ, ਸਿੱਖਾਂ ਦੇ ਸੁਜੈ ਸੁਜ ਨਾਲ ਲੁਕੇ ਲੁਕਾਇਆ, ਬਸ ਬਾਬਾ ਜੀ ਨੇ ਪੂਰਾ ਜੀਵਨ ਕੈਸਾ ਸੀ, ਗੁਰਪਦੇਸ਼ ਨੂੰ ਕਮਾਇਆ ਸੀ ਨਾ, ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ, ਦੇਖਣਾ ਜਪਜੀ ਸਾਹਿਬ ਦਾ ਪਾਠ ਵੀ ਪੂਰਾ ਕਰ ਲਿਆ, ਆਖੋ ਅਧੂਰਾ ਨਹੀਂ, ਪੂਰੇ ਨੇ ਪੂਰਾ ਹੀ ਕੰਮ ਕਰਨਾ ਸੀ, ਆਖੋ ਬੇਨਤੀ ਕਰਨਾ, ਪੂਰੇ ਨੇ ਪੂਰਾ ਹੀ ਕੰਮ ਕਰਨਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਬੈਠੇ ਨੇ, ਜਪਜੀ ਸਾਹਿਬ ਦਾ ਪਾਠ ਬਾਬਾ ਬੁੱਢਾ ਜੀ ਸੁਣਾ ਰਹੇ ਨੇ, ਜਦੋਂ ਆਇਆ ਨਾ ਕੇਤੀ ਛੁੱਟੀ ਨਾਲ ਵਾਹਿਗੁਰੂ ਜਿੰਨੀ ਨਾਮ ਤੇ ਆਇਆ ਗੇ ਮਿਸ਼ਤਕਾਰ ਨਾਨਕ ਤੇ ਗੁਜਲੇ ਕੇਤੀ ਛੁੱਟੀ ਨਾਲ ਤੇ ਉਸ ਵਕਤ ਸਰੀਰ ਛੱਡ ਦਿੱਤਾ ਸਾਰੇ ਬੋਲੋ ਵਾਹਿਗੁਰੂ ਝੋਲਾ ਛੱਡ ਦਿੱਤਾ ਲੇਕਿਨ ਜਪਜੀ ਸਾਹਿਬ ਦਾ ਪਾਠ ਵੀ ਅਧੂਰਾ ਨਹੀਂ ਛੱਡਿਆ ਪੂਰੇ ਨੇ ਪੂਰਾ ਪਾਠ ਕੀਤਾ ਅਕਵਾਹਿਗੁਰੂ ਜਦੋਂ ਪਾਠ ਕੇਤੀ ਛੁੱਟੀ ਨਾਲ ਕੀਤਾ ਫਤਿਹ ਬੁਲਾਉਣ ਲੱਗੇ ਜਦੋਂ ਆਖਰੀ ਸਵਾਸ ਛੱਡਣ ਲੱਗੇ ਬੋਲੇ ਸਿੱਖ ਸੰਗਤਾਂ ਲਈ ਕਰੋ ਹੀਲਾ ਭਜਨ ਕਰੋ ਅਰਦਾਸ ਕਰੋ ਬੰਦਗੀ ਦੀ ਟੇਕ ਰੱਖੋ ਰੱਬ ਦੇ ਮਿਹਰ ਦੀ ਗੁਰੂ ਦਾ ਪੱਲਾ ਨਾ ਛੱਡਿਓ ਆਖੋ ਵਾਹਿਗੁਰੂ ਉਸ ਵਕਤ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਬਾਬਾ ਬੁੱਢਾ ਜੀ ਦੇ ਸਰੀਰ ਨੂੰ ਚਿਖਾ ਤੇ ਰੱਖਿਆ ਉਸ ਇਤਿਹਾਸ ਦੇ ਪੰਨਿਆਂ ਨੇ ਲਿਖਿਆ ਚਿਖਾ ਉੱਪਰ ਜਬ ਤਰੀ ਸਾਹਿਬ ਬੁੱਢੇ ਕੀ ਦੇਹੇ ਆਖੋ ਵਾਹਿਗੁਰੂ ਚਿਖਾ ਉੱਪਰ ਜਬ ਤਰੀ ਸਾਹਿਬ ਬੁੱਢੇ ਕੀ ਦੇਹੇ ਗੁਰੂ ਹਰਗੋਬਿੰਦ ਦੇ ਨੈਣਾਂ ਚੋਂ ਚੋਇਆ ਨੀਰ ਸਨੇਹ ਆਖੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ ਉਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੈਣ ਵੀ ਭਰ ਆਏ ਸੀ ਆਖੋ ਵਾਹਿਗੁਰੂ
ਚਿਖਾ ਉੱਪਰ ਜਬ ਤਰੀ ਸਾਹਿਬ ਬੁੱਢੇ ਕੀ ਦੇਹੇ ਆਖੋ ਵਾਹਿਗੁਰੂ
ਗੁਰੂ ਹਰਗੋਬਿੰਦ ਦੇ ਨੈਣਾਂ ਚੋਂ ਆਖੋ ਵਾਹਿਗੁਰੂ ਚੋਇਆ ਨੀਰ ਸਨੇਹ ਨਮਸਕਾਰ ਕਰ ਦਿੱਤੀ ਇਹ ਸੰਦੇਸ਼ੀ ਪਿਆਰ ਦਾ ਆਖੋ ਵਾਹਿਗੁਰੂ ਇਹ ਸੰਦੇਸ਼ੀ ਉਹ ਜਿਸਨੇ ਗੁਰੂ ਨਾਨਕ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਦੀਦਾਰ ਕੀਤੇ ਹੋਣ ਆਖੋ ਵਾਹਿਗੁਰੂ ਇਹ ਸੰਦੇਸ਼ੀ ਉਹ ਜਿਸਨੇ ਗੁਰੂ ਨਾਨਕ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਗੁਰੂਆਂ ਦੇ ਬਚਨ ਸੁਣੇ ਹੋਣ ਆਖੋ ਵਾਹਿਗੁਰੂ ਸਾਰੇ ਬੋਲੋ ਵਾਹਿਗੁਰੂ ਜੋ ਕਹਿ ਗਏ ਸੀ ਭਜਨ ਕਰੋ ਕਰੋ ਹੀਲਾ ਬੰਦਗੀ ਦਾ ਟੇਕ ਰੱਖੋ ਮਿਹਰ ਦੀ ਮੇਰਾ ਦਿਲ ਕਰਦਾ ਹੈ ਅੱਜ 10 ਮਿੰਟ ਤੁਹਾਡੇ ਨਾਲ ਲਾ ਕੇ ਫਤਿਹ ਬੁਲਾਵਾਂਗਾ ਹੁਣ ਚੌਕੜੀਆਂ ਮਾਰ ਲੈਣਾ ਆਖੋ ਵਾਹਿਗੁਰੂ ਆਪਾਂ ਸਿਮਰਨ ਕਰਨਾ ਆਖੋ ਵਾਹਿਗੁਰੂ ਸਿਰਫ 10 ਮਿੰਟ
ਵਾਹਿਗੁਰੂ 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 ਕੀਰਤ ਨਿਦਮੋਰੀ ਗੁਣ 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 ਕੀਰਤ ਨਿਦਮੋਰੀ ਵਾਹਿਗੁਰੂ 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 ਤੂੰ ਰਸ ਵਾਹਿਗੁਰੂ ਤੂੰ ਹੀ ਰਸ ਵਾਹਿਗੁਰੂ ਤੂੰ ਹੀ ਜਸ ਵਾਹਿਗੁਰੂ ਤੂੰ ਹੀ ਜਸ ਵਾਹਿਗੁਰੂ ਤੂੰ ਹੀ ਰੂਪ ਵਾਹਿਗੁਰੂ ਤੂੰ ਹੀ ਰੂਪ ਵਾਹਿਗੁਰੂ ਤੂੰ ਹੀ ਰੰਗ 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 ਵਾਹਿਗੁਰੂ 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 ਵਾਹਿਗੁਰੂ
Vai guru, 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 vai
ਵਾਹਿਗੁਰੂ 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 ਵਾਹਿਗੁਰੂ
ਇਤਨੀ ਸੇਵਾ ਸਵੀਕਾਰ ਕਰਨਾ ਪਿੱਤਰ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਅਨੇਕਾਂ ਤੁੱਟੀਆਂ ਹੋਣ ਦੀਆਂ ਬਖਸ਼ ਲੈਣਾ ਭਗਵਾਨ ਸ਼੍ਰੀ ਅਰਦਾਸ ਕਰਨ ਦੀ ਸੰਦਾਸੀ ਇਸ ਨੂੰ ਸਮੱਕ ਬਖਸ਼ਿਸ਼ ਕਰੇ ਆਪ ਦੀ ਸੇਵਾ ਹੁੰਦੀ ਰਹੇ ਕਈ ਗੁਰੂ ਪਿਆਰੇ ਮਾਇਆ ਪੇਸ਼ ਕਰਕੇ ਨਾਮਦਾਰਨ ਬਖਸ਼ੇ ਜਿੱਥੇ ਯੋਗ ਸਮਝਣਾ ਇਹ ਮਾਇਆ ਵਰਤ ਲੈਣਾ ਅਸੀਸਾਂ ਬਖਸ਼ਿਸ਼ ਕਰਨਾ ਇਹ ਪਿਛਲੇ ਤਿੰਨ ਪ੍ਰੋਗਰਾਮਾਂ 'ਚ ਜੋ ਆਪ ਜੀ ਦਾ ਪਿਆਰ ਮਿਲਿਆ ਹੈ ਦਾਸ ਭੁੱਲ ਨਹੀਂ ਸਕਦਾ ਸਤਿਗੁਰ ਕਿਰਪਾ ਕਰੇ ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਗੁਰਸਿੱਖੀ ਜੀਵਨ ਬਖਸ਼ਿਸ਼ ਕਰੇ ਔਰ ਇਸ ਕੈਲਗਰੀ ਵਿੱਚ ਮੈਂ ਗੁਰਸਿੱਖੀ ਵਿੱਚ ਵਾਧਾ ਦੇਖਾਂ ਆਖੋ ਵਾਹਿਗੁਰੂ ਖੁਸ਼ੀਆਂ ਭਰਿਆ ਗੁਰਸਿੱਖੀ ਜੀਵਨ ਵੇਖਾਂ ਆਓ ਅਗਲਾ ਪ੍ਰੋਗਰਾਮ ਸ਼ਰਵਣ ਕਰੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ